ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਕੋਟ ਨਾਨਕ ਪਰਮੇਸੁਰ ਹੈ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਕੋਟ ਨਾਨਕ ਪਰਮੇਸੁਰ ਹੈ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥਿਵ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ। ਸਤਿਗੁਰੂ ਜੀ ਨੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ। ਰਾਗੀ ਸਿੰਘਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਬਹੁਤ ਪ੍ਰੇਮ ਸ਼ਰਧਾ ਦੇ ਨਾਲ ਸੰਗਤਾਂ ਨੂੰ ਸਰਵਣ ਕਰਵਾਇਆ। ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਐਸਾ ਸੁਭਾਗ ਸਮਾਂ ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦਾ ਹੈ। ਮਨੁੱਖ ਆਪਣੀ ਸੋਚ ਨਾਲ, ਸਮਝ ਨਾਲ, ਸ਼ਕਤੀ ਨਾਲ, ਧਨ ਦੌਲਤ ਨਾਲ ਇਹ ਘੜੀਆਂ ਪ੍ਰਾਪਤ ਨਹੀਂ ਕਰ ਸਕਦਾ। ਸਤਿਗੁਰੂ ਤਰੁੱਠ ਕੇ ਇਹ ਬਖਸ਼ਿਆ ਕਰਦੇ ਹਨ। ਇਹ ਸਤਸੰਗਤ ਦਾ ਸਮਾਂ ਤਾਂ ਮਿਲਦਾ ਭਾਈ, ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਦੂਰਾਂ ਦੁਰਾਡਿਆਂ ਤੋਂ ਗੁਰੂ ਕੀਆਂ ਸੰਗਤਾਂ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਵਧੋ ਪੁਰਖ ਵਧਾਤੇ ਤਾਂ ਤੋਂ ਸੋਹੇ ਆ। ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੀਆਂ ਹੋਈਆਂ ਹਨ, ਅਥਵਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਥਾਪਿਤ ਕੀਤੇ ਸਰੋਵਰ ਦੇ ਇਸ਼ਨਾਨ ਕਰਨ ਲਈ, ਜੋ ਜਨਮਾਂ ਜਨਮਾਤਾਂ ਦੇ ਕਰਮ ਪਾਪ ਲਾਹ ਦੇਣ ਨੂੰ ਸਮਰੱਥ ਹੈ, ਗੁਰੂ ਕੀ ਸਰੋਵਰ ਦਾ ਇਸ਼ਨਾਨ, ਕਿਉਂਕਿ ਇਹ ਕਿਸੇ ਮਨੁੱਖ ਦੀ ਬਾਤ ਨਹੀਂ, ਹਜ਼ੂਰ ਨੇ ਆਪ ਕਿਰਪਾ ਕੀਤੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਦਾ ਕਰੀ ਗਿਆਨ ਵੇ ਲਾਲੋ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਅਥਵਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਉਸ ਬਾਣੀ ਗੁਰੂ ਨੇ ਸਾਨੂੰ ਸਮਝਾਇਆ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਗੁਰੂ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਸਭ ਪਾਪ ਲੈ ਜਾਂਦੇ ਨੇ। ਜੇ ਗੁਰੂ ਕਾ ਸਿੱਖ ਗੁਰੂ ਕੀ ਸਿੱਖਿਆ ਨੂੰ ਧਾਰਨ ਕਰ ਲਵੇ, ਗੁਰੂ ਕੇ ਉਪਦੇਸ਼ ਨੂੰ ਗ੍ਰਹਿਣ ਕਰ ਲਵੇ, ਮੰਨ ਲਵੇ, ਗੁਰੂ ਕਾ ਸਿੱਖ ਬਣ ਜਾਵੇ, ਤਾਂ ਫਿਰ ਕੋਈ ਪਾਪ ਗੁਰੂ ਕੇ ਸਿੱਖ ਨੂੰ ਨਹੀਂ ਲੱਗ ਸਕਦਾ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਫਰਮਾਨ ਹੈ। ਇਸ ਲਈ ਸੰਗਤਾਂ ਪਾਵਨ ਪਵਿੱਤਰ ਸਰੋਵਰ ਦੇ ਇਸ਼ਨਾਨ ਕਰ ਰਹੀਆਂ ਹਨ, ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ। ਆਓ ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਨੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਦਾ ਸਮਾਂ ਆਇਆ ਹੈ। ਮਨ ਬਿਰਤੀਆਂ ਚਿੱਤ ਇਕਾਗਰ ਕਰੀਏ, ਸਤਿਗੁਰੂ ਜੀ ਕਥਾ ਕਰਨ ਦੀ ਬੁੱਧੀ ਬਖਸ਼ ਦੇਣ, ਕਥਾ ਸੁਣਨ ਦੀ ਸਮਰੱਥਾ ਬਖਸ਼ ਦੇਣ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ।
ਸਤਿਗੁਰੂ ਦੀ ਕਿਰਪਾ ਕਰਦੇ ਨੇ ਸੋ 709 ਅੰਗ ਤੇ ਸਤਿਗੁਰੂ ਨੇ ਜੈਤ ਸ੍ਰੀ ਜੀ ਦੀ ਵਾਰ ਵਿੱਚ 17ਵੀਂ ਪੌੜੀ ਸਲੋਕ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਲੋਕ ਦਾ ਕੀ ਅਰਥ ਹੈ? ਮਹਾਂਪੁਰਖ ਦੱਸਿਆ ਕਰਦੇ ਸਨ, ਜਿਹੜਾ ਸਲੋਕ ਸ਼ਬਦ ਦੀ ਚਾਲ ਵੀ ਹੈ, ਸਲੋਕ ਜੋ ਸਵੈ ਲੋਕ ਦੀ ਪ੍ਰਾਪਤੀ ਕਰਵਾ ਦੇਵੇ ਉਸਦਾ ਨਾਮ ਸਲੋਕ ਹੈ। ਜੋ ਗੁਰਬਾਣੀ ਦੇ ਸਲੋਕ ਨੇ ਉਹ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਨੂੰ ਸਮਰੱਥ ਹਨ। ਸਵੈ ਲੋਕ ਕੀ ਹੈ? ਜਿਹਦੇ ਤੋਂ ਇਹ ਜੀਵ ਦੀ ਉਤਪਤੀ ਹੋਈ, ਜਿਸ ਨੂੰ ਸਤਿਗੁਰੂ ਜੀ ਨੇ ਫਰਮਾਇਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਉਸ ਮੂਲ ਨੂੰ, ਉਸ ਘਰ ਨੂੰ ਪਛਾਣਨ ਵਾਸਤੇ ਉਸ ਲੋਕ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਾਸਾ ਕਰਵਾਉਣ ਵਾਸਤੇ ਇਹ ਸਲੋਕ ਉਚਾਰੇ ਗਏ ਨੇ। ਸਲੋਕ ਦਾ ਜਾਪ, ਜਦੋਂ ਅਸੀਂ ਸਭ ਤੋਂ ਪਹਿਲਾ ਸਲੋਕ ਪੜ੍ਹਦੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਵੈਸੇ ਤਾਂ ਮੈਂ ਬੇਨਤੀ ਕਰਾਂ, ਬਾਣੀ ਆਕਾਰ ਵਿੱਚ ਭਾਵੇਂ ਕੋਈ ਲੰਬੇਰੀ ਹੈ ਭਾਵੇਂ ਉਸਦਾ ਆਕਾਰ ਛੋਟਾ ਹੈ, ਪਰ ਜਦੋਂ ਆਪਾਂ ਉਸ ਨੂੰ ਸਮਝਾਂਗੇ ਨਾ, ਉਹ ਬਾਣੀ ਸੰਪੂਰਨ ਹੈ। ਉਹਦੇ ਵਿੱਚੋਂ ਪੂਰੀ ਜ਼ਿੰਦਗੀ ਜਿਉਣ ਦਾ ਰਹੱਸ ਮਿਲ ਜਾਂਦਾ ਹੈ, ਪਰਮਾਤਮਾ ਨੂੰ ਪਾਉਣ ਦਾ ਰਸਤਾ ਮਿਲ ਜਾਂਦਾ ਹੈ। ਕੋਈ ਬਾਣੀ ਪੜ੍ਹ ਲਈਏ ਆਪਾਂ, ਸਤਿਗੁਰੂ ਜੀ ਜਦੋਂ ਪਹਿਲਾ ਸਲੋਕ ਉਚਾਰਿਆ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਸਲੋਕ ਪਹਿਲਾ ਸੀ ਮਹਾਰਾਜ ਦਾ, ਭਾਵ ਸਤਿਗੁਰੂ ਨੇ ਪਹਿਲੇ ਹੀ ਸਲੋਕ ਵਿੱਚ ਖੁਲਾਸਾ ਕਰ ਦਿੱਤਾ ਕਿ ਭਾਈ ਪੌਣ ਪਾਣੀ ਧਰਤੀ ਪੰਜਾਂ ਤੱਤਾਂ ਤੋਂ ਉਤਪੰਨ ਹੋ ਕੇ ਜਿਹੜਾ ਜੀਵ ਹੈ ਇਹ ਸਮਝੇ ਕਿ ਇਹ ਉਤਪਤੀ ਉਸ ਪਰਮਾਤਮਾ ਦੀ ਹੈ, ਅਤੇ ਫਿਰ ਇਸ ਸੰਸਾਰ ਵਿੱਚ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਧਿਆ ਲਿਆ, ਦੇਖੋ ਕਿੱਡੀ ਵੱਡੀ ਵਿਸ਼ਾਲਤਾ ਹੈ। ਕੋਈ ਇੱਥੇ ਬੰਦਸ ਨਹੀਂ ਵੀ ਕਿਹਨੇ ਨਾਮ ਜਪਿਆ, ਕਿਸੇ ਜਾਤ ਨੇ, ਕਿਸੇ ਗੋਤ ਨੇ, ਕਿਸੇ ਮਜ਼ਹਬ ਨੇ, ਨਹੀਂ ਭਾਈ। ਹਜ਼ੂਰ ਨੇ ਤਾਂ ਫਿਰ ਇਹਦੇ 'ਤੇ ਹੋਰ ਮੋਹਰ ਲਾ ਦਿੱਤੀ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਨੂੰ ਆਰਾਧਿਆ, ਲੋਕ ਪ੍ਰਲੋਕ ਦੇ ਕਾਰਜ ਸੌਰ ਗਏ, ਇਸ ਲੋਕ ਦੇ ਵੀ ਸੌਰ ਗਏ। ਕੇਵਲ ਸ਼ਰਧਾ ਭਾਵਨਾ ਭਰੋਸੇ ਦੀ ਜ਼ਰੂਰਤ ਹੈ। ਸੋ ਸਤਿਗੁਰੂ ਜੀ ਸਲੋਕ ਦੁਆਰਾ ਕਿਰਪਾ ਕਰ ਰਹੇ ਹਨ ਕਿ ਭਾਈ ਇਹ ਸਲੋਕ ਜੋ ਬਾਣੀ ਦੇ ਪਾਵਨ ਸਲੋਕ ਹਨ, ਇਹ ਸਵੈ ਲੋਕ ਦੀ ਪਰਮਾਤਮਾ ਦੀ ਜੀਵ ਦੀ ਇਸ ਨਾਲ ਸੋ ਅਭੇਦਤਾ ਕਰਾਉਣ ਵਾਸਤੇ ਸਮਰੱਥ ਹਨ। ਸੋ ਜੀਵ ਰੂਪ ਇਸਤਰੀ ਹੈ, ਪਤੀ ਰੂਪ ਪਰਮੇਸ਼ੁਰ ਹੈ, ਉਹਦੇ ਨਾਲ ਮਿਲਾਪ ਕਰਾਉਣ ਨੂੰ ਸਮਰੱਥ ਹੈ ਸਲੋਕ। ਸਤਿਗੁਰੂ ਜੀ ਕਿਰਪਾ ਕਰਦੇ ਹਨ ਮੁੜ ਤੋਂ।
ਸੰਤ ਉਦਰਣ ਦਇਆਲੰ,
ਕਹਿੰਦੇ ਜਿਹਦੇ ਉੱਪਰ ਉਸ ਅਕਾਲ ਪੁਰਖ ਦੀ ਦਇਆ ਹੋ ਜਾਵੇ, ਉਹ ਸੰਤ ਸੰਸਾਰ ਵਿੱਚ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਆਸਰੰ ਗੋਪਾਲ ਕੀਰਤਨ,
ਕਿਉਂਕਿ ਉਹਨਾਂ ਨੂੰ ਆਸਰਾ ਪਰਮਾਤਮਾ ਦੇ ਨਾਮ ਦੇ ਕੀਰਤਨ ਦਾ ਹੀ ਹੈ, ਕੀਰਤੀ ਮਹਿਮਾ ਦਾ ਹੀ ਉਹਨਾਂ ਨੂੰ ਆਸਰਾ, ਹੋਰ ਕੋਈ ਆਸਰਾ ਨਹੀਂ। ਹੋਰ ਦੁਨੀਆਂ ਦੇ ਜਿੰਨੇ ਅਡੰਬਰ ਹੈ ਉਹ ਉਹਨਾਂ ਨੂੰ ਤੁਛ ਸਮਝਦੇ ਨੇ, ਤਮਾਸ਼ਾ ਸਮਝਦੇ ਨੇ, ਪਰ ਜੋ ਸਤਿਗੁਰੂ ਪਾਤਸ਼ਾਹ ਜੀ ਦਾ ਕੀਰਤਨ ਹੈ, ਉਹਦੀ ਮਹਿਮਾ ਹੈ, ਉਹ ਬੜੀ ਬੇਅੰਤ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਸੰਤ ਉਦਰਨ ਦਇਆਲੰ, ਕਿ ਭਾਈ ਜਿਹੜੇ ਸੰਤ ਨੇ ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੈ, ਉਹ ਜੀਵ ਦਾ ਉਧਾਰ ਕਰਨ ਵਾਸਤੇ ਸਮਰੱਥ ਹੈ। ਅਤੇ ਅੱਗੇ ਆਪ ਨਾਲ ਹੀ ਕਿਰਪਾ ਕਰ ਦਿੰਦੇ ਹਨ ਕਿ ਸੰਤ ਕੌਣ ਹੈ। ਆਸਰੰ ਗੋਪਾਲ ਕੀਰਤਨ, ਕਹਿੰਦੇ ਉਹ ਭਾਈ ਬੁਖਾਵੇ ਦਾ ਸੰਤ ਨਹੀਂ, ਲੋੜ ਪੈਣ 'ਤੇ ਚੌੜਾ ਗਾਤਰਾ ਪਾ ਲਵੇ, ਸੋਹਣੇ ਵਸਤਰ ਲੰਮੇ ਚੋਲੇ ਪਾ ਲਵੇ, ਸੋਹਣੀਆਂ ਦਸਤਾਰਾਂ ਸਜਾ ਲਵੇ, 10-20 ਸਿੰਘ ਆਪਦੇ ਨਾਲ ਬੰਦੇ ਲੈ ਲਵੇ, ਕਵੇ ਮੈਂ ਸੰਤ ਹਾਂ। ਇਹ ਤਾਂ ਖੁਲਾਸਾ ਸਤਿਗੁਰੂ ਜੀ ਨੇ ਕੀਤਾ ਨਾ, ਵੀ ਸੰਤ ਕੌਣ ਹੈ, ਜਿਹੜਾ ਜੀਵਨ ਦਾ ਆਧਾਰ ਕਰ ਦਿੰਦਾ ਹੈ। ਮਿਲਾਪ ਤੋਂ ਵੀ ਪਤਾ ਲੱਗ ਜਾਂਦਾ, ਸੰਤਾਂ ਦੇ ਮਿਲਾਪ ਤੋਂ ਪਤਾ ਲੱਗ ਜਾਂਦਾ ਹੈ ਵੀ ਇਸ ਸੰਤ ਦੇ ਅੰਦਰ ਦੀ ਬਿਰਤੀ ਕੀ ਆ। ਕਿਸੇ ਸੰਤ ਕੋਲ ਜਾਵਾਂਗੇ ਨਾ ਤੇ ਉਹ ਸੰਤ ਕੀ ਕਹਿਣਗੇ, ਸਾਧ ਸੰਗਤ ਜੀ ਜਦੋਂ ਅਸੀਂ ਸ਼੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਕੋਲ ਪੜ੍ਹਦੇ ਸੀ ਨਾ, ਤੇ ਸਾਡੇ ਮਨ 'ਚ ਇਹੀ ਸੀ ਵੀ ਇਹ ਹੀ ਸੰਤ ਹੈ, ਇਕੱਲੇ ਦੁਨੀਆਂ 'ਚ ਹੋਰ ਕੋਈ ਸੰਤ ਇਹਨਾਂ ਵਰਗਾ ਨਹੀਂ ਹੋ ਸਕਦਾ। 24 ਘੰਟੇ ਨਾਲ ਰਹਿਣਾ, ਉਹਨਾਂ ਦਾ ਜੀਵਨ ਦੇਖਣਾ, ਉਹਨਾਂ ਦਾ ਸਿਮਰਨ ਪ੍ਰਚਾਰ ਦਾ ਢੰਗ, ਇੱਥੇ ਪੈਰ, ਸੋ ਬਾਣੀ ਦੇ ਪ੍ਰਚਾਰ ਵਿੱਚ ਲੱਗੇ ਰਹਿਣਾ, ਵਿਦਿਆਰਥੀਆਂ ਨੂੰ ਪੜ੍ਹਾਉਣ ਵਿੱਚ ਚਾਅ ਨਾਲ, ਅਤੇ ਫਿਰ ਖੁਸ਼ ਰਹਿਣਾ। ਸਰਹਾਲੀ ਸਾਹਿਬ ਅਸੀਂ ਇੱਕ ਵਾਰੀ ਪੜਾਅ ਕੀਤਾ ਮਹਾਂਪੁਰਖਾਂ ਨੇ, ਅਤੇ ਸਰੋਵਰ 'ਤੇ ਸੰਥਿਆ ਕਰਕੇ ਅਸੀਂ ਪੋਥੀਆਂ ਲੈ ਕੇ 5-7 ਸਿੰਘ ਆਸਣ 'ਤੇ ਜਾ ਰਹੇ ਸਨ। ਜੀਵ 'ਤੇ ਸੰਤ ਬਾਬਾ ਤਾਰਾ ਸਿੰਘ ਜੀ ਮਹਾਂਪੁਰਖ, ਜਿਹੜੇ ਬੜੇ ਕਰਨੀ ਕਮਾਈ ਵਾਲੇ ਹੋਏ ਨੇ, ਉਹ ਜੀਵ 'ਤੇ ਬਹਿਣ ਵਾਸਤੇ ਤਿਆਰ ਸਨ। ਉਹ ਸਾਨੂੰ ਵੇਖ ਕੇ ਬੈਠੇ ਨਹੀਂ, ਖੜ੍ਹੇ ਰਹੇ। ਜਦੋਂ ਅਸੀਂ ਕੋਲ ਆਏ ਤਾਂ ਸਾਨੂੰ ਕਹਿਣ ਲੱਗੇ, ਭਜੰਗੀਓ ਦੇਖੋ, ਤੁਸੀਂ ਘਰ ਬਾਰ ਛੱਡਿਆ, ਤੁਹਾਡੇ ਪਰਿਵਾਰਾਂ ਨੇ, ਮਾਤਾ ਪਿਤਾ ਨੇ ਤੁਹਾਡੀ ਥਾਂ 'ਤੇ ਮਿਹਨਤ ਆਪ ਕਰਦੇ ਨੇ, ਇੱਥੇ ਰਹਿ ਕੇ ਅਵੇਸਲੇ ਨਾ ਰਿਹੋ, ਸੌਂਕ ਹੀ ਨਾ ਸਮਾਂ ਲੰਘਾ ਦਿਓ, ਖਾਣ ਪੀਣ ਦੇ ਵਿੱਚ ਹੀ ਨਾ ਉਲਝੇ ਰਿਹੋ। ਤੁਹਾਨੂੰ ਅਕਾਲ ਪੁਰਖ ਦੀ ਕਿਰਪਾ ਨਾਲ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਮਹਾਂਪੁਰਖ ਉਸਤਾਦ ਮਿਲ ਗਿਆ, ਇਹਨਾਂ ਤੋਂ ਲਾਭ ਲੈ ਲਿਓ ਪੂਰਾ। ਸਾਧ ਸੰਗਤ ਅੰਦਰ ਦੀ ਬਿਰਤੀ ਹੁੰਦੀ ਹੈ ਮਹਾਂਪੁਰਖਾਂ ਦੇ ਅੰਦਰ ਦੀ, ਕਿਉਂਕਿ ਜਿਹੜਾ ਉਹਨਾਂ ਦੇ ਅੰਦਰ ਆਪ ਭਾਵਨਾ ਬਣੀ ਹੋਈ ਹੈ ਨਾ, ਆਪ ਉਹਨਾਂ ਨੇ 8 ਪੈਰ ਨਾਮ ਜਪਣਾ ਹੈ, ਇਹ ਸੋਚ ਕੇ ਕਿ 250 ਸਿੰਘ ਜ਼ਿਆਦਾਤਰ ਨੌਜਵਾਨ ਵਿੱਚ ਨੇ, ਸਿੱਖਿਆ ਦੇਣੀ ਕਿ ਨਹੀਂ ਤੁਸੀਂ ਦੁਨੀਆ 'ਚ ਹੀ ਨਾ ਪਲਚ ਜਾਇਓ, ਪਰਾਇਆ ਰੂਪ ਹੀ ਨਾ ਦੇਖੀ ਜਾਇਓ, ਖਾਣ ਪੀਣ 'ਚ ਹੀ ਨਾ ਉਲਝ ਜਾਇਓ, ਬਾਣੀ ਪੜ੍ਹਿਓ, ਕਥਾ ਸਿੱਖੋ। ਇਹ ਉਹਨਾਂ ਦਾ ਸੁਭਾਅ, ਸਾਧ ਸੰਗਤ ਜੀ ਸੁਭਾਅ ਤੋਂ ਹੀ ਪਤਾ ਲੱਗ ਜਾਂਦਾ ਹੈ। ਅਤੇ ਹਜ਼ੂਰ ਫਰਮਾਉਂਦੇ ਨੇ ਸੰਤ ਹੁੰਦਾ ਕੌਣ ਹੈ, ਅਤੇ ਆਪ ਹੀ ਕਿਰਪਾ ਕਰਦੇ ਨੇ ਆਸਰੰ ਗੋਪਾਲ ਕੀਰਤਨ, ਜਿਨ੍ਹਾਂ ਨੂੰ ਆਸਰਾ ਗੁਰੂ ਦੀ ਮਹਿਮਾ ਦਾ ਹੈ, ਗੁਰੂ ਦੀ ਕੀਰਤੀ ਦਾ ਹੈ। ਉਹਨਾਂ ਸੰਤਾਂ ਕੋਲ ਜਾਵਾਂਗੇ ਨਾ ਤਾਂ ਸਭ ਤੋਂ ਪਹਿਲਾਂ ਕੀ ਪੁੱਛਣਗੇ, ਭਾਈ ਤਿਆਰ ਪ੍ਰਤਿਆਰ ਹੈ, ਰਹਿਤ ਵਿੱਚ ਪ੍ਰਪੱਕ ਹੈ, पंज बाणियां पढ़दा नितनेम करदा बाकी करदा हाल चाल बाद च पुछणगे। सब तो पहला यह गल पुछणगे यह संतां दी बिरती साध संगत संतां दे लक्षण जिन्हां उपर अकाल पुरख वाहिगुरू की कृपा है ते जिन्हां नूं कीर्ति दा ही आसरा है ਉਹ ਭਾਈ ਜੀਵਾਂ ਨੂੰ ਤਾਰਨ ਵਾਸਤੇ ਸੰਤ ਸਮਰੱਥ ਹੋ ਜਾਂਦੇ ਹਨ।
ਨਿਰਮਲੰ ਸੰਤ ਸੰਗੇਣ,
ਜਿਹੜਾ ਸੰਤਾਂ ਦਾ ਸੰਗ ਹੈ ਨਾ ਉਹ ਵੀ ਬੜਾ ਭਾਰੀ ਨਿਰਮਲ ਹੈ। ਜੇ ਅਸੀਂ ਇੱਕ ਸੰਗਤ ਵਿੱਚ ਬੈਠਾਂਗੇ ਤਾਂ ਉੱਥੇ ਨਿੰਦਿਆ ਸੁਣਾਂਗੇ। ਸੰਤਾਂ ਦਾ ਸੁਭਾਅ ਕੀ ਹੈ, ਜਿੱਥੇ ਜਾਏ ਬਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੇ। ਫਿਰ ਕਹਿੰਦੇ ਸਾਂਝ ਕਰੀਜਾ ਗੁਣਾ ਕੇਰੀ, ਛੋੜ ਅਵਗਣ ਚੱਲੀਐ। ਇਹ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ, ਉਹਨਾਂ ਨੇ ਗੁਣਾਂ ਦੀ ਸਾਂਝ ਹੀ ਕਰਨੀ ਆ। ਅਤੇ ਜਿਹੜੇ ਔਗਣ ਹੈ ਨਾ, ਭਾਵੇਂ ਉਹ ਜਾਣਦੇ ਹੁੰਦੇ ਨੇ ਪਰ ਔਗਣ ਚਿਤਾਰਦੇ ਨਹੀਂ, ਪਰ ਸਮਝਾ ਦਿੰਦੇ ਨੇ। ਚਿਤਾਰਦੇ ਨਹੀਂ, ਸਮਝਾ ਦਿੰਦੇ ਨੇ ਕਿ ਭਾਈ ਇਸ ਤਰ੍ਹਾਂ ਨਹੀਂ ਕਰਨਾ। ਅਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਹੈ ਨਾ ਕਿ ਗੁਣਾਂ ਦੀ ਸਾਂਝ ਕਰਨੀ ਹੈ। ਜਿੰਨੀ ਗੁਣਾਂ ਦੀ ਸਾਂਝ ਕਰਾਂਗੇ ਗੁਣ ਵਧਣਗੇ, ਜਿੰਨੀ ਔਗਣਾਂ ਦੀ ਸਾਂਝ ਕਰਾਂਗੇ ਤੇ ਔਗਣ ਵਧਣਗੇ। ਅੱਜ ਸਾਡਾ ਸੁਭਾਅ ਕਿਹੋ ਜਿਹਾ ਬਣ ਗਿਆ? ਅੱਜ ਸਾਡਾ ਸੁਭਾਅ ਗੁਰਸਿੱਖੀ ਦੇ ਅਸੂਲਾਂ ਵਾਲਾ ਸੁਭਾਅ ਨਹੀਂ ਰਿਹਾ। ਸਤਿਸੰਗ ਜੀ, ਅੱਜ ਅਸੀਂ ਹਰ ਇੱਕ ਦੇ ਔਗਣ ਚਿਤਾਰਦੇ ਹਾਂ ਵੀ ਆਹ ਬੜਾ ਮਾੜਾ ਹੈ, ਆਹ ਬੜਾ ਮਾੜਾ ਹੈ। ਇਕੱਲਾ ਕਹਿੰਦੇ ਹੀ ਨਹੀਂ, ਆਹ ਫੇਸਬੁੱਕ 'ਤੇ ਪਾ ਦਿੰਦੇ ਹਾਂ, ਵਟਸਐਪ 'ਤੇ ਪਾ ਦਿੰਦੇ ਹਾਂ ਵੀ ਫਲਾਨੇ ਦਾ ਤਾਂ ਜੀਵਨ ਹੀ ਬੜਾ ਮਾੜਾ ਹੈ ਅਤੇ ਆਪਦਾ ਕੋਈ ਪਤਾ ਨਹੀਂ ਆਪਦੇ ਬਾਰੇ, ਭਾਵੇਂ ਉਦੋਂ ਮਾੜਾ ਹੋਵੇ। ਪਰ ਜੇ ਦੁਨੀਆਂ ਦੇ ਵਿੱਚ ਸਾਧ ਸੰਗਤ ਪੰਜਾਬ ਵਿੱਚ ਹੀ ਕਿੰਨੇ ਗੁਰੂ ਕੇ ਸਿੱਖ ਨਾਮ ਰਚੀਏ ਜਿਹੜੇ ਅੰਮ੍ਰਿਤ ਛਕਾਉਂਦੇ ਹੈ, ਰਹਿਤ ਵਿੱਚ ਪਰਪੱਕ ਹੈ, ਮਹਾਂਪੁਰਖ ਬੈਠੇ ਨੇ, ਸੰਥਿਆ ਪੜ੍ਹਾਉਂਦੇ ਨੇ, ਕਥਾ ਕਰਦੇ ਨੇ, ਕੀਰਤਨ ਕਰਦੇ ਨੇ, ਅਸੀਂ ਉਹਨਾਂ ਦੇ ਗੁਣ ਨਹੀਂ ਪਾ ਸਕਦੇ? ਪਾ ਸਕਦੇ ਹਾਂ ਨਾ, ਪਰ ਅਸੀਂ ਸਾਡੀ ਬਿਰਤੀ ਇਹ ਬਣ ਗਈ ਕਿ ਜਿਵੇਂ ਵਧੀਆ ਤੋਂ ਵਧੀਆ ਮਕਾਨ ਬਣਾ ਲਈਏ ਨਾ, ਅਤੇ ਜਿਹੜੀਆਂ ਕੀੜੀਆਂ ਹੁੰਦੀਆਂ ਨਾ ਉਹਨਾਂ ਨੇ ਉਹਦੇ ਵਿੱਚ ਵੀ ਖੁੱਡ ਲੱਭਣੀ ਹੁੰਦੀ ਆ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਦਾ ਵਰਣਨ ਕੀਤਾ ਹੈ, ਜੋ ਦੇਖੈ ਛਿਦਰ ਤੋਂ ਨਿੰਦਕ ਉਮਾਹੈ, ਭਲੋ ਦੇਖ ਦੁੱਖ ਭਰੀਆ। ਜਿਹੜੇ ਨਿੰਦਕ ਲੋਕ ਹੁੰਦੇ ਆ ਨਾ, ਉਹਨਾਂ ਨੂੰ ਕੋਈ ਕਿਸੇ ਵਿੱਚ ਊਨਤਾ ਹੀ ਮਿਲ ਜਾਏ ਅਤੇ ਫਿਰ ਬੜੇ ਪ੍ਰਸੰਨ ਹੁੰਦੇ ਨੇ, ਅਤੇ ਜੇ ਕਿਸੇ ਦੀ ਸੋਭਾ ਵਡਿਆਈ ਗੁਣ ਕਿਸੇ ਦੇ ਪ੍ਰਗਟ ਹੋਣ ਫਿਰ ਸੜ ਬਲ ਜਾਂਦੇ ਨੇ, ਲੈ ਵੀ ਇਹ ਐਡਾ ਵੱਡਾ ਬਣ ਗਿਆ, ਹੁਣ ਇਹਦੀ ਕਿਉਂ ਸੋਭਾ ਹੋ ਗਈ? ਸਾਧ ਸੰਗਤ, ਗੁਰਸਿੱਖੀ ਦੇ ਅਸੂਲ ਕੀ ਨੇ? ਆਪਾਂ ਜਿੰਨੀ ਮਰਜ਼ੀ ਸ਼ਕਤੀ ਲੈ ਲਈਏ, ਧੰਨ ਕਲਗੀਧਰ ਪਾਤਸ਼ਾਹ ਤੋਂ ਜਿੰਨੀ ਮਰਜ਼ੀ ਸ਼ਕਤੀ ਲੈ ਲਈਏ, ਪਰ ਆਪਾਂ ਪੁੱਤਰਤਾ ਬਣੀਏ ਨਾ। ਆਪਾਂ ਦੁਨਿਆਵੀ ਹਿਸਾਬ ਵੇਖੋ, ਜਿਹੜਾ ਪੁੱਤਰ ਆਗਿਆਕਾਰੀ ਹੋਵੇ ਪਿਤਾ ਦੀ ਬਹੁਤੀ ਖੁਸ਼ੀ ਹੁੰਦੀ ਹੈ ਇਹਦੇ ਵੀ ਇਹ ਮੇਰਾ ਬੜਾ ਆਗਿਆਕਾਰੀ ਹੈ, ਅਤੇ ਉਹਨੂੰ ਦੂਸਰੇ ਪੁੱਤਰਾਂ ਨਾਲੋਂ ਵਿਸ਼ੇਸ਼ ਧਿਆਨ ਵੀ ਦਿੰਦਾ ਉਹ ਵੀ ਇਹ ਤਾਂ ਬਾਈ ਹਰ ਸਮੇਂ ਮੇਰੀ ਆਖੇ ਲੱਗਦਾ ਹੈ, ਮੇਰੀ ਇੱਜ਼ਤ ਵਧਾਉਂਦਾ ਹੈ। ਅਤੇ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ, ਮਹਾਰਾਜ ਨੇ ਪੁੱਤਰ ਬਣਾਇਆ ਸਾਨੂੰ, ਐਵੇਂ ਰੂੰਗੇ 'ਚ ਤਾਂ ਬਣਾਇਆ ਨਹੀਂ ਮਹਾਰਾਜ ਨੇ, ਆਪਣੇ ਨੌਜਵਾਨ ਜਰਨੈਲ ਪੁੱਤਰ ਵਾਰ ਕੇ ਸਾਨੂੰ ਪੁੱਤਰ ਬਣਾਇਆ ਨਾ। ਇਹਨੂੰ ਪੁੱਤਰ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ, ਅਤੇ ਅਸੀਂ ਪੁੱਤਰ ਹਾਂ ਕਲਗੀਧਰ ਮਹਾਰਾਜ ਦੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੇ ਗੁਣਾਂ ਨੂੰ, ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਾਂਗੇ, ਜਿੰਨੀ ਮਰਜ਼ੀ ਸ਼ਕਤੀ ਲੈ ਲਈਏ ਆਪਾਂ, ਜਿੰਨੀ ਮਰਜ਼ੀ। ਇੱਕ ਇੱਕ ਮਹਾਂਪੁਰਖ ਨੇ ਸਾਧ ਸੰਗਤ ਸ਼ਕਤੀ ਲਈ, ਸਾਡੇ ਸਾਹਮਣੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਛੋਟੇ ਹੁੰਦਿਆਂ ਤੋਂ ਹੀ ਕੋਸ਼ਿਸ਼ ਕੀਤੀ ਕਿ ਕਲਗੀਧਰ ਪਾਤਸ਼ਾਹ ਜੀ ਦੇ ਹੁਕਮ ਦੀ ਪਾਲਣਾ ਕਰਨੀ ਆ, ਸਿਮਰਨ ਕਰਨਾ ਹੈ, ਰਹਿਤ ਵਿੱਚ ਤਿਆਰ ਬਰਤਿਆਰ ਰਹਿਣਾ, ਕਿਸੇ ਦੀ ਨਿੰਦਿਆ ਨਹੀਂ ਕਰਨੀ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਇੰਨੀ ਕੁ ਸ਼ਕਤੀ ਦੇ ਦਿੱਤੀ ਅਤੇ ਜ਼ੁਲਮ ਦੀਆਂ ਸਰਕਾਰਾਂ ਨਾਲ ਟੱਕਰ ਦੀ ਸਮਰੱਥਾ ਪੈਦਾ ਹੋ ਗਈ, ਇਹ ਸ਼ਕਤੀ ਕਿਹਦੀ ਆ? ਸ਼ਕਤੀ ਕੋਈ ਸਰੀਰਕ ਬਲ ਨਹੀਂ ਆ, ਸ਼ਕਤੀ ਕਿਰਪਾ ਹੈ ਮਹਾਰਾਜ ਦੀ। ਅੱਜ ਸਾਨੂੰ ਸਭਨਾਂ ਨੂੰ ਹੀ ਸਤਿਗੁਰੂ ਦੇ ਉਪਦੇਸ਼ 'ਤੇ ਚੱਲ ਕੇ ਗੁਰੂ ਦੇ ਦਰ 'ਤੇ ਆ ਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਸ਼ਕਤੀ ਮਿਲਣੀ ਕਿੱਥੋਂ ਹੈ ਭਾਈ? ਗੁਰੂ ਤੋਂ। ਅਤੇ ਗੁਰੂ ਕੌਣ ਹੈ? ਗੁਰੂ ਹੈ ਧੰਨ ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਰਤਨਾਮਿਆਂ ਚ ਸਤਿਗੁਰੂ ਜੀ ਨੇ ਇਹ ਕਿਰਪਾ ਕਰ ਦਿੱਤੀ ਕਿ ਜਿਹੜਾ ਸਿੱਖ ਕਿਹਾ ਹੀ ਨਹੀਂ ਮਹਾਰਾਜ ਨੇ, ਆਪ ਬਾਣੀ ਦਾ ਬਹੁਤ ਜ਼ਿਆਦਾ ਮਹਾਰਾਜ ਨੇ ਮਾਣ ਸਨਮਾਨ ਕੀਤਾ। ਸੱਤਵੇਂ ਪਾਤਸ਼ਾਹ ਜੀ ਦਾ ਇਤਿਹਾਸ ਆਉਂਦਾ ਸਾਧ ਸੰਗਤ ਜੀ, ਸਮਾਂ ਇੰਨਾ ਨਹੀਂ ਹੁੰਦਾ। ਜਦੋਂ ਆਪ ਜੀ ਸੰਗਤਾਂ ਸਮੇਤ ਸਜੇ ਹੋਏ ਨੇ ਨਾ, ਅਤੇ ਕਾਬਲ ਤੋਂ ਸੰਗਤ ਆਈ ਆ, ਸ਼ਬਦ ਪੜ੍ਹਦੀ ਆਉਂਦੀ ਆ, ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੀ ਆਉਂਦੀ ਆ, ਸਤਿਗੁਰੂ ਜੀ ਪੜ੍ਹਗੇ ਅਤੇ ਸਜੇ ਨੇ। ਜਦੋਂ ਕੰਨਾਂ ਵਿੱਚ ਆਵਾਜ਼ ਪਈ ਕਿ ਗੁਰੂ ਦੀਆਂ ਸੰਗਤਾਂ ਜੋਤੀਆਂ ਵਿੱਚ ਸ਼ਬਦ ਪੜ੍ਹਦੀਆਂ ਆਉਂਦੀਆਂ, ਅਤੇ ਬੜੀ ਤੀਬਰਤਾ ਦੇ ਨਾਲ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਪਲੰਘੇ ਤੋਂ ਉੱਠੇ, ਅਤੇ ਜਦੋਂ ਜਲਦੀ ਨਾਲ ਉੱਠੇ ਅਤੇ ਪਲੰਘੇ ਦਾ ਪਾਵਾ, ਉਦੋਂ ਪਾਵੇ ਥੋੜ੍ਹੇ ਜਿਹੇ ਪਲੰਘਿਆਂ ਦੇ ਉੱਚੇ ਹੁੰਦੇ ਸਨ, ਪਲੰਘਾ ਗੋਡੇ 'ਤੇ ਲੱਗਾ, ਥੋੜ੍ਹਾ ਜਿਹਾ ਖੂਨ ਸਿਮਿਆ, ਸੰਗਤ ਆਈ, ਸਨਮਾਨ ਕੀਤਾ, ਬਿਠਾਇਆ, ਜਲ ਪਾਣੀ ਛਕਾਇਆ। ਸੇਵਾਦਾਰ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਤਾਂ ਬਾਣੀ ਰਚੀ ਹੋਈ ਹੈ ਪਹਿਲੇ ਸਰੂਪ 'ਚ, ਅਤੇ ਜੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਵੀ ਆਉਂਦੇ ਸੀ, ਆਪ ਸਹਿਜ ਨਾਲ ਉੱਠ ਜਾਣਾ ਸੀ, ਪਲੰਘਾ ਵੱਜ ਗਿਆ, ਗੋਡੇ 'ਚੋਂ ਖੂਨ ਨਿਕਲਿਆ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਾਨੂੰ ਹੁਕਮ ਹੈ, ਜਿਨ ਪੈ ਪਾਣ ਬਾਣੀ ਅਦਬ ਨਾ ਧਾਰਾ, ਜਾਣੋ ਸੋ ਨਹੀਂ ਸਿੱਖ ਹਮਾਰਾ। ਬਾਣੀ ਦਾ ਅਦਬ ਕਰਨਾ, ਸਤਿਕਾਰ ਕਰਨਾ ਬਾਣੀ ਦਾ, ਅਤੇ ਫਿਰ ਇੱਥੇ ਬਸ ਥੋੜ੍ਹੋ ਹੀ। ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਇੱਕ ਗੱਲ ਤੋਂ, ਜੇ ਸਤਿਗੁਰੂ ਜੀ ਦੇ ਪੁੱਤਰ ਨੇ, ਸਾਹਿਬਜ਼ਾਦੇ ਨੇ, ਕਈ ਪ੍ਰਚਾਰਕ ਕਹਿੰਦੇ ਨੇ ਕਿ ਪਹਿਲਾਂ ਹੀ ਉਹਦਾ ਸੁਭਾਅ ਰਾਮ ਰਾਏ ਦਾ ਸੁਭਾਅ ਹੀ ਇਹੋ ਜਿਹਾ ਸੀ। ਨਹੀਂ ਭਾਈ, ਰਾਮ ਰਾਏ ਬੜਾ ਸਿਆਣਾ ਸੀ, ਬੜਾ ਆਗਿਆਕਾਰੀ ਸੀ ਗੁਰੂ ਸਾਹਿਬ ਦਾ। ਹਲੇ 15 ਸਾਲ ਦੀ ਉਮਰ ਸੀ ਰਾਮ ਰਾਏ ਦੀ, ਜਦੋਂ ਸੰਗਤਾਂ ਨੇ ਇਹ ਵਿਚਾਰ ਕੇ ਕਿ ਕੋਈ ਸਿਆਣਾ ਬੰਦਾ ਔਰੰਗਜ਼ੇਬ ਪਾਸ ਜਾਣਾ ਚਾਹੀਦਾ, ਸੱਦਿਆ, ਅਤੇ ਗੁਰੂ ਹਰਿ ਸਾਹਿਬ ਨੇ ਅਸੀਂ ਸੱਚੇ ਪਾਤਸ਼ਾਹ ਜੀ ਨੂੰ ਸੱਦਿਆ ਸੀ, ਪਰ ਮਹਾਰਾਜ ਕਹਿੰਦੇ ਅਸੀਂ ਦੁਸ਼ਟ ਦੇ ਮੱਥੇ ਨਹੀਂ ਲੱਗਣਾ, ਅਸੀਂ ਨਹੀਂ ਜਾਣਾ। ਅਤੇ ਫਿਰ ਇੱਥੇ ਬਸ ਨਹੀਂ, ਸਿਆਣੇ ਸਿਆਣੇ ਬੇਦੀ ਕੁਲ ਦੇ ਸਿਆਣੇ, ਭੱਲਿਆਂ ਦੀ ਕੁਲ ਦੇ ਸਿਆਣੇ ਮਹਾਰਾਜ ਨੇ ਸੱਦੇ, ਸਾਰੇ ਤ੍ਰੇਹਣ ਕੁਲ ਦੇ ਸੱਦੇ, ਹੋਰ ਗੁਰੂ ਕੇ ਵਿਦਵਾਨ ਸਿੱਖ ਸਿਆਣੇ ਸੱਦੇ, ਭਾਈ ਕੀ ਕਰਨਾ ਚਾਹੀਦਾ। ਅਤੇ ਬੈਠੇ ਹੀ ਸਨ ਸਾਰੇ, ਅਤੇ ਗੁਰੂ ਕਾ ਸਾਹਿਬਜ਼ਾਦਾ ਰਾਮ ਰਾਏ ਬਾਹਰੋਂ ਆਇਆ, ਵੇਖਿਆ ਕਿ ਬੜੇ ਸਿਆਣੇ ਸਿਆਣੇ ਔਰ ਬਜ਼ੁਰਗ ਸਾਡੇ ਸਾਰੇ ਹੀ ਬੈਠੇ ਨੇ, ਅਤੇ ਬੜੇ ਫਿਕਰਾਂ ਵਿੱਚ ਨੇ। ਪੁੱਛਿਆ, ਕੀ ਗੱਲ ਹੈ, ਦੱਸੀ ਵੀ ਆਹ ਗੱਲ ਹੈ, ਔਰੰਗਜ਼ੇਬ ਬੜਾ ਜ਼ਾਲਮ ਹੈ, ਅਤੇ ਉਹਨੇ ਗੁਰੂ ਸਾਹਿਬ ਨੂੰ ਸੱਦਿਆ, ਗੁਰੂ ਸਾਹਿਬ ਚਾਹੁੰਦੇ ਆ ਕਿ ਕੋਈ ਗੁਰੂ ਕਾ ਸਿੱਖ ਜਾਵੇ ਜਿਹੜਾ ਉਹਦੀ ਤਸੱਲੀ ਕਰਾ ਦੇਵੇ। ਅਤੇ ਉਹ ਕਹਿੰਦੇ ਇਹ 'ਚ ਕੀ ਗੱਲ ਆ, ਆਪਣੇ 'ਚ ਕੋਈ ਕਮੀ ਆ, ਆਪਾਂ ਨੂੰ ਜਾਣਾ ਚਾਹੀਦਾ। ਉਹਦੀ ਗੱਲ ਸੁਣ ਕੇ ਸਾਰੇ ਬੜੇ ਹੈਰਾਨ ਹੋਏ, ਕਹਿੰਦੇ ਫਿਰ ਤੂੰ ਹੀ ਜਾ। ਕਹਿੰਦੇ ਜੇ ਮੈਨੂੰ ਹੁਕਮ ਕਰੋ ਮੈਂ ਚਲੇ ਜਾਵਾਂਗਾ। ਚਲੋ, ਮਤਾ ਪੱਕ ਗਿਆ ਵੀ ਰਾਮ ਰਾਏ ਜਾਵੇਗਾ। ਰਾਮ ਰਾਏ ਨੇ ਸਾਰੇ ਜਿੰਨੇ ਵਿਦਵਾਨ ਜਿੰਨੇ ਬਜ਼ੁਰਗ ਬੈਠੇ ਸਨ ਨਾ, ਕਹਿੰਦੇ ਇੱਕ ਗੱਲ ਮੇਰੀ ਬੇਨਤੀ ਸੁਣੋ, ਗੁਰੂ ਸਾਹਿਬ ਮਹਾਰਾਜ ਸੱਤਵੇਂ ਪਾਤਸ਼ਾਹ ਪਿਤਾ ਗੁਰੂ ਜੀ ਨੂੰ ਇਹ ਬੇਨਤੀ ਕਰੋ ਕਿ ਮੇਰੀ ਰਸਨਾ 'ਤੇ ਵਸਣ, ਉੱਥੇ ਕੇਵਲ ਚਤਰਾਈ ਨਹੀਂ ਚੱਲਣੀ, ਦਲੀਲ ਨਹੀਂ ਚੱਲਣੀ, ਉੱਥੇ ਸ਼ਕਤੀ ਚਾਹੀਦੀ ਆ, ਅਤੇ ਸ਼ਕਤੀ ਜੇ ਗੁਰੂ ਸਾਹਿਬ ਦੇਣ ਤਾਂ ਫਿਰ ਤਾਂ ਮੈਂ ਉਹਦੀਆਂ ਤਸੱਲੀਆਂ ਕਰਾ ਦਿਆਂਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਅਸੀਂ ਤੂੰ ਜਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਫਿਲੋਸਫੀ ਤੋਂ ਬਾਹਰ ਨਾ ਜਾਈ, ਗੁਰੂ ਸਾਹਿਬ ਦੇ ਆਸੇ ਦਾ, ਗੁਰੂ ਸਾਹਿਬ ਦੀ ਬਾਣੀ ਦਾ, ਗੁਰੂ ਸਾਹਿਬ ਦੇ ਸੰਦੇਸ਼ ਦਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੂਰੀ ਤਰ੍ਹਾਂ ਮਾਣ ਤਾਣ ਸਤਿਕਾਰ ਰੱਖਣਾ ਹੈ। ਜਾਂ ਤੂੰ ਜਿਹੜਾ ਵੀ ਤੂੰ ਬਚਨ ਕਰੇਗਾ, ਤੇਰੀ ਰਸਨਾ 'ਤੇ ਵਸਾਂਗੇ, ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਰਾਮ ਰਾਏ ਗਿਆ, 72 ਸ਼ਕਤੀਆਂ ਵਿਖਾਈਆਂ। ਸਾਧ ਸੰਗਤ ਜੀ, ਇਹ ਕੋਈ ਸੌਖਾ ਕੰਮ ਸੀ? ਅੱਜ ਗੱਲਾਂ ਕਰ ਲਈਆਂ ਬੜੀਆਂ ਸੌਖੀਆਂ, ਹਾਲੇ 15 ਸਾਲਾਂ ਦਾ ਨੌਜਵਾਨ ਕੋਈ ਮੂੰਹ ਕਰ ਲੂ ਇੱਧਰ ਨੂੰ ਜੇ ਪਤਾ ਹੋਵੇ ਵੀ ਜ਼ਾਲਮ ਵਾ ਬਾਦਸ਼ਾਹ ਹੈ, ਪਰ ਪਿਤਾ ਗੁਰੂ ਦਾ ਹੁਕਮ ਮੰਨ ਕੇ ਗਿਆ। ਗੱਲ ਸਾਧ ਸੰਗਤ ਜੀ ਸਾਨੂੰ ਉਪਦੇਸ਼ ਦੇਣ ਦੀ ਸੀ, ਇਹ ਨਹੀਂ ਸੀ ਕਿ ਰਾਮ ਰਾ ਆਗਿਆਕਾਰੀ ਨਹੀਂ ਸੀ, ਸਾਨੂੰ ਉਪਦੇਸ਼ ਦੇਣ ਤੇ ਸੀ। ਭਾਵਾਂ ਸਾਹਿਬਜ਼ਾਦਾ ਆਗਿਆਕਾਰੀ ਸੀ, ਸਿਆਣਾ ਸੀ, ਕਹਿਣ ਦੇ ਬਾਵਜੂਦ ਉਹਨੇ ਜਾ ਕੇ ਔਰੰਗਜ਼ੇਬ ਦੀਆਂ ਤਸੱਲੀਆਂ ਕਰਾ ਦਿੱਤੀਆਂ, ਇੰਨੀਆਂ ਸ਼ਕਤੀਆਂ ਵਿਖਾਈਆਂ। ਜੇ ਦੂਜੀ ਸ਼ਕਤੀ ਵੇਖਣਾ ਚਾਹੇ ਨਾ ਔਰੰਗਜ਼ੇਬ, ਕਹੇ ਜੀ ਕਾਜੀ ਜੀ ਤੋਂ ਵੇਖੋ, ਕਾਜੀ ਤੁਹਾਨੂੰ ਦਿਖਾ ਸਕਦੇ ਨੇ। ਅਤੇ ਕਾਜ਼ੀਆਂ ਕੋਲ ਸ਼ਕਤੀਆਂ ਕਿੱਥੇ ਸੀ? ਔਰੰਗਜ਼ੇਬ ਵੀ ਸ਼ਰਮਿੰਦਾ ਹੋਇਆ ਅਤੇ ਕਾਜ਼ੀ ਵੀ ਸ਼ਰਮਿੰਦੇ ਹੋਏ ਵੀ ਇਹ ਨੌਜਵਾਨ ਜਿਹਾ ਮੁੰਡਾ ਹੈ, ਜੋ ਕਹਿੰਦਾ ਉਹੀ ਕਰ ਦਿੰਦਾ ਹੈ, ਅਤੇ ਸਾਡੇ ਕੋਲ ਇਹ ਸਮਰੱਥਾ ਹੈ ਨਹੀਂ। ਅਤੇ ਜਦੋਂ ਰਾਮ ਰਾਏ ਨੂੰ ਪੁੱਛਿਆ ਗੱਲ ਕੀ ਹੈ, ਕਹਿੰਦਾ ਤੁਸੀਂ ਮੰਨਦੇ ਕਿਹਨੂੰ ਆ? ਕਹਿੰਦੇ ਅਸੀਂ ਅੱਲਾਹ ਨੂੰ ਮੰਨਦੇ ਹਾਂ, ਖੁਦਾ ਨੂੰ ਮੰਨਦੇ ਹਾਂ। ਕਹਿੰਦੇ ਅੱਲਾਹ ਦਾ ਫਜ਼ਲ ਤੁਹਾਡੇ 'ਤੇ ਨਹੀਂ ਹੈ, ਮੇਰੇ ਉੱਪਰ ਅੱਲਾਹ ਦਾ ਫਜ਼ਲ, ਗੁਰੂ ਨਾਨਕ ਸਾਹਿਬ ਦਾ ਫਜ਼ਲ ਹੈ ਮੇਰੇ 'ਤੇ। ਇਹ ਗੱਲਾਂ ਕਹੀਆਂ ਸਾਧ ਸੰਗਤ ਜੀ। ਪਰ ਜਦੋਂ ਔਰੰਗਜ਼ੇਬ ਦੀ ਥੋੜ੍ਹੀ ਜਿਹੀ ਵੀ ਖਸ਼ਾਮ ਦੀ ਕੀਤੀ ਅਤੇ ਸ਼ਬਦ ਬਦਲ ਦਿੱਤਾ ਗੁਰਬਾਣੀ ਦਾ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ ਕਹਿ ਦਿੱਤਾ, ਔਰੰਗਜ਼ੇਬ ਇਹ ਗਲਤੀ ਨਾਲ ਲਿਖਿਆ ਗਿਆ ਹੋਣਾ ਹੈ, ਇਹ ਮਿੱਟੀ ਬੇਈਮਾਨ ਦੀ ਆ। ਸੰਗਤਾਂ ਨੇ ਸੁਨੇਹਾ ਭੇਜਤਾ, ਗੁਰੂ ਸਾਹਿਬ ਜੀ ਸਾਹਿਬਜ਼ਾਦੇ ਨੇ ਤਾਂ ਬਾਣੀ ਦਾ ਅੱਖਰ ਬਦਲ ਦਿੱਤਾ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਦੇਸ਼ ਕਰ ਦਿੱਤਾ ਕਿ ਰਾਮ ਰਾਏ ਤੇਰਾ ਅੱਜ ਤੋਂ ਇਸ ਘਰ ਦੇ ਨਾਲ ਕੋਈ ਸੰਬੰਧ ਨਹੀਂ, ਤੂੰ ਤੇਰਾ ਜਿੱਧਰ ਨੂੰ ਮੂੰਹ ਹੈ ਚਲੇ ਗਿਆ, ਤੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਤਿਕਾਰ ਨਹੀਂ ਰੱਖਿਆ। ਤੈਨੂੰ ਹੁਕਮ ਸੀ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ, ਗੁਰੂ ਨਾਨਕ ਸਾਹਿਬ ਦੇ ਸਾਰੇ ਸਿਧਾਂਤ ਦਾ ਤੂੰ ਪਹਿਰੇਦਾਰ ਬਣ ਕੇ ਚੱਲਿਆ, ਤੂੰ ਤਾਂ ਆਪ ਹੀ ਵਿਗਾੜ ਪਾ ਦਿੱਤਾ, ਤੈਨੂੰ ਕੀ ਔਖਾ ਸੀ? ਤੈਨੂੰ ਪੁੱਛਿਆ ਸੀ ਨਾ ਵੀ ਦਿਖਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘਰ ਇੱਟਾਂ ਕੀ ਆ, ਜਿਹੜਾ ਸ਼ਬਦ ਆਉਂਦਾ ਨਾ, ਕਹਿੰਦੇ ਤੂੰ ਮੰਗਾਉਂਦਾ ਇੱਟਾਂ, ਇੱਟਾਂ ਮੰਗਾ ਕੇ ਉਹਨਾਂ ਦੇ ਮੂੰਹ 'ਚੋਂ ਬੁਲਾ ਦਿੰਦਾ ਵੀ ਅਸੀਂ ਕਬਰਾਂ ਦੀਆਂ ਮਿੱਟਾਂ ਲਾ ਕੇ ਸਾਨੂੰ ਆਵਿਆਂ ਵਿੱਚ ਪਾ ਕੇ ਪਕਾਇਆ ਗਿਆ ਅਤੇ ਅਸੀਂ ਸੜਦੀਆਂ ਭੁੱਜਦੀਆਂ ਮਸਾਂ ਇੱਥੋਂ ਤੱਕ ਹੁਣ ਪੱਕੀਆਂ, ਤੂੰ ਬੁਲਾ ਸਕਦਾ ਸੀ, ਪਰ ਨਹੀਂ, ਤੂੰ ਖੁਸ਼ਾਮਦੀ ਬਣ ਗਿਆ, ਹੁਣ ਤੇਰੇ ਨਾਲ ਕੋਈ ਸਾਡਾ ਸੰਬੰਧ ਨਹੀਂ। ਇਹ ਬਾਣੀ ਦੀ ਪਰਿਪੱਕਤਾ ਸਾਨੂੰ ਦੇਣੀ ਸੀ ਮਹਾਰਾਜ ਨੇ ਕਿ ਗੁਰੂ ਕੇ ਸਿੱਖੋ, ਗੁਰਬਾਣੀ ਦੇ ਉੱਪਰ ਪਰਿਪੱਕਤਾ ਰੱਖਣੀ ਆ। ਅੱਜ ਅਸੀਂ ਕਿੱਥੇ ਖੜ੍ਹੇ ਹਾਂ? ਸਾਧ ਸੰਗਤ, ਬਾਣੀ ਦਾ ਭੈ ਸਾਡੇ ਮਨ ਵਿੱਚ ਹੈ, ਬਾਣੀ ਦੀ ਭਾਵਨਾ ਸਾਡੇ ਮਨ ਵਿੱਚ ਹੈ। ਗੁਰੂ ਸਾਹਿਬ ਕਿਰਪਾ ਕਰੇ, ਮੈਂ ਤੁਹਾਡੇ ਤੋਂ ਬਾਹਰ ਨਹੀਂ ਕਿ ਮੈਂ ਤੁਹਾਨੂੰ ਕਹਿ ਰਿਹਾ, ਕਿਸੇ ਨੂੰ ਹੋਰ ਕਹਿ ਰਿਹਾ, ਮੈਂ ਤੁਹਾਡੇ ਵਿੱਚ ਹੀ ਹਾਂ। ਸਾਡੇ ਉੱਪਰ ਗੁਰੂ ਸਾਹਿਬ ਕਿਰਪਾ ਕਰੇ, ਸਾਡੇ 'ਤੇ ਭੈ ਭਾਵਣੀ ਬਣ ਜਾਵੇ, ਕਿਤੇ ਗੁਰੂ ਸਾਹਿਬ ਦੀ ਬਾਣੀ ਦੇ ਬੇਅਦਬੀ ਹੁੰਦੀ ਆ, ਕਿਤੇ ਮਹਾਰਾਜ ਦੇ ਸਰੂਪ ਹੀ ਗਾਇਬ ਹੋ ਜਾਂਦੇ ਨੇ, ਅਤੇ ਕਈ ਲੋਕ ਵਿਦਵਾਨ ਕਥਾ ਵਾਚਕ ਸਮਝਦੇ ਹੋਏ ਹੱਥ 'ਚ ਗੁਟਕੇ ਲੈ ਕੇ ਗੁਰਬਾਣੀ ਦੀ ਬੇਅਦਬੀ ਕਰਦੇ ਆ, ਅਤੇ ਕਈ ਉਹਨਾਂ ਦੀ ਪੁਸ਼ਤ ਪੜਾਈ ਕਰਦੇ ਆ, ਫਿਰ ਵੀ ਬਾਣੀ ਦੀ ਕੋਈ ਗੱਲ ਨਹੀਂ, ਤੂੰ ਸਾਡੇ ਧੜੇ ਦਾ ਬੰਦਾ ਅਤੇ ਤੇਰੇ ਪੱਕੇ ਯਾਰ ਹਾਂ, ਅਸੀਂ ਕਿੱਥੇ ਖੜ੍ਹੇ, ਅਸੀਂ ਕਿਹਨੂੰ ਬਚਾਉਣਾ ਚਾਹੁੰਦੇ ਹਾਂ? ਨਹੀਂ, ਜਿੰਨੀ ਦੇਰ ਤੱਕ ਸਾਧ ਸੰਗਤ ਅਸੀਂ ਇਸ ਗੱਲ ਪੱਖ ਨੂੰ ਸਮਝਦੇ ਨਹੀਂ, ਮਹਾਰਾਜ ਦੇ ਦਰ ਦੇ ਉੱਪਰ ਆ ਕੇ ਅਰਦਾਸਾਂ ਬੇਨਤੀਆਂ ਨਹੀਂ ਕਰਦੇ, ਸਾਨੂੰ ਸ਼ਕਤੀ ਮਿਲੂ ਕਿੱਥੋਂ? ਅਤੇ ਮਹਾਰਾਜ ਨੇ ਸਾਡੇ 'ਤੇ ਹੁਕਮ ਕਰ ਦਿੱਤਾ ਨਾ ਕਿ ਭਾਈ ਜਬ ਲੱਗ ਖਾਲਸਾ ਰਹਿ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ। ਨਿਆਰਾ ਕੀ ਸੀ? ਭਾਵੇਂ ਆਪਣਾ ਸਾਹਿਬਜ਼ਾਦਾ ਕਹਿ ਦਿੱਤਾ, ਨਹੀਂ ਤੇਰੇ ਨਾਲ ਤਾਲਕ ਕੋਈ, ਅਤੇ ਇੱਥੇ ਕਹੀਏ ਮੇਰੇ ਧੜੇ ਦਾ ਬੰਦਾ, ਮੈਂ ਤੈਨੂੰ ਸਰੂਪਾ ਦੇਊਂਗਾ? ਨਹੀਂ ਭਾਈ, ਗੁਰਬਾਣੀ 'ਤੇ ਆਓ, ਗੁਰਬਾਣੀ ਮਹਾਨ ਹੈ, ਅਤੇ ਆਪਾਂ ਜੇ ਇਹੀ ਇਸੇ ਪੱਖ ਨੂੰ ਜੇ ਆਪਣੇ ਧੜੇ ਦਾ ਬੰਦਾ ਵੀ ਹੈ, ਆਪਣੇ ਘਰ ਦਾ ਬੰਦਾ ਵੀ ਹੈ, ਉਹਨੂੰ ਸਮਝਾਈਏ ਕਿ ਭਾਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਵੱਡੇ ਅਸੂਲ ਬਣਾਏ ਨੇ, ਤੇਰੇ ਤੋਂ ਜਾਣੇ ਅਣਜਾਣੇ ਵਿੱਚ ਗਲਤੀ ਹੋਈ ਹੈ, ਅਤੇ ਤੂੰ ਫਿਰ ਅਕਾਲ ਤਖ਼ਤ 'ਤੇ ਪੇਸ਼ ਹੋ, ਉਹ ਬਖਸ਼ੰਦ ਹੈ, ਅਤੇ ਗੁਰੂ ਸਾਹਿਬ ਕਿਰਪਾ ਕਰ ਦੇਣਗੇ, ਜੋ ਤਨਖਾਹ ਲੱਗੇ ਉਸ ਨੂੰ ਭੈ ਭਾਵਣੀ ਦੇ ਨਾਲ ਪੂਰੀ ਕਰ, ਅਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇਗੀ। ਇੱਥੇ ਚਤਰਾਈ ਥੋੜ੍ਹੋ ਚੱਲਣੀ ਆ, ਚਤਰਾਈ ਨਹੀਂ ਚੱਲ ਸਕਦੀ। ਇਸ ਵਾਸਤੇ ਭਾਈ ਸੰਤ ਮਹਾਂਪੁਰਖ ਤਾਂ ਇਹੀ ਸੰਦੇਸ਼ ਦਿੰਦੇ ਸਨ ਕਿ ਜੇ ਕਿਤੇ ਕਛਹਿਰੇ ਵਾਲਾ ਹੱਥ ਵੀ ਲੱਗ ਜਾਵੇ ਨਾ, ਦਾੜੇ ਨੂੰ ਲੱਗ ਜਾਏ, ਅਤੇ ਪੰਜ ਪਾਠ ਜਪਜੀ ਸਾਹਿਬ ਦੇ ਲਾ ਦਿੰਦੇ ਸਨ ਸਾਧ ਸੰਗਤ ਜੀ, ਜੇ ਦਾੜੇ ਵਾਲਾ ਹੱਥ ਕੰਨ ਖੁਰਕਦਿਆਂ ਗਰਦਨ 'ਤੇ ਹੱਥ ਲਾਇਆ, ਨੱਕ ਨੂੰ ਹੱਥ ਲਾਇਆ, ਪੋਥੀ ਨੂੰ ਲੱਗ ਜਾਵੇ, ਅਤੇ ਮਹਾਂਪੁਰਖ ਦੇਖ ਲੈਣ 11 ਪਾਠ ਜਪਜੀ ਸਾਹਿਬ ਦੇ ਕਰਵਾਉਂਦੇ ਸੀ ਵੀ ਇਹ ਬਾਣੀ ਦੇ ਇੰਨੀ ਉੱਚੀ ਅਤੇ ਸੁੱਚੀ ਬਾਣੀ ਹੈ, ਸਰੀਰ ਨੂੰ ਹੱਥ ਲਾ ਕੇ ਬਾਣੀ ਨੂੰ ਨਹੀਂ ਲਾਉਣਾ, ਤਾਂ ਗਲ ਵਿੱਚ ਹਜੂਰੀਏ ਪਾਏ ਕਿ ਭਾਈ ਹਜੂਰੀਏ ਦੇ ਨਾਲ ਖੁਰਕ ਕਰਨੀ ਹੈ, ਕਿਤੇ ਜ਼ਰੂਰਤ ਪਵੇ ਵਰਤਣਾ ਹੈ, ਪਰ ਬਾਣੀ ਦਾ ਸਤਿਕਾਰ ਕਰਨਾ। ਇਹ ਮਹਾਂਪੁਰਖਾਂ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ, ਅਤੇ ਸਾਧ ਸੰਗਤ ਇਹ ਸਿੱਖਿਆ ਕਿਹਦੀ ਹੈ? ਇਹ ਸਿੱਖਿਆ ਕਲਗੀਧਰ ਮਹਾਰਾਜ ਦੀ। ਜੇ ਅਸੀਂ ਸ਼ਕਤੀ ਚਾਹੁੰਦੇ ਹਾਂ ਕਿ ਪੰਥ ਸ਼ਕਤੀ ਭਰਪੂਰ ਹੋਵੇ, ਦੁਨੀਆ ਦੀ ਕੋਈ ਤਾਕਤ ਪੰਥ ਨੂੰ ਦਬਾ ਨਹੀਂ ਸਕਦੀ, ਪਰ ਪੰਥ ਗੁਰੂ ਕੀ ਤਾਬਿਆ ਰਵੇ, ਪੰਥ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ ਆਗਿਆਕਾਰੀ ਰਵੇ, ਅਦਬ ਅਤੇ ਭੈ ਵਿੱਚ ਫਰਕ ਨਾ ਪੈਣ ਦੇਵੇ, ਫਿਰ ਸ਼ਕਤੀ ਦਾ ਸਾਧ ਸੰਗਤ ਇੱਥੇ ਕੋਈ ਕਮੀ ਨਹੀਂ ਆਉਣ ਲੱਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਫਰਮਾਉਂਦੇ ਹਨ कि भाई महाराज की कृपा नाल जिहड़ा संतां दा संग है वह निर्मल है, इस करके कि वह बाणी पढ़वाउंदे ने, कथा सिखाउंदे ने, सच बोलना सिखाउंदे ने, रहत की परिपक्वता दसदे ने, संगत विच बहना दसदे ने, घर गृहस्त विच विचरना दसदे ने, दसाउणा उहदी किरत करन दा ढंग दसदे ने, पराए हक के उपर नज़र ना रखन लई उपदेश दिंदे ने। इस लई संतां दा संग निर्मल है।
ਟੋਟ ਨਾਨਕ ਪਰਮੇਸ਼ੁਰ ਹੈ,
ਕਿਉਂਕਿ ਉਹਨਾਂ ਨੂੰ ਤਾਂ ਇੱਕੋ ਇੱਕੋ ਓਟ ਦਿੰਦੇ ਨੇ ਪਰਮੇਸ਼ੁਰ ਦੀ। ਚਰਨ ਭਏ ਸੰਤ ਬੋਹਥਾ ਤਰੇ ਸਾਗਰ ਜੇਤ, ਮਾਰਗ ਪਾਏ ਉਦਿਆਨ ਮੈਂ ਗੁਰਦੱਸੇ ਭੇਤ, ਹਰ 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 ਹਰੇ ਹਰ 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 ਚੇਤ, ਊਠਤ ਬੈਠਤ ਸੋਵਤੇ ਹਰ 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 ਚੇਤ। ਕੀ ਕਹਿੰਦੇ ਨੇ ਸੰਤ ਭਾਈ? ਐਂ ਨਹੀਂ ਕਹਿੰਦੇ ਸਾਡੀ ਸੇਵਾ ਕਰੋ, ਸਾਡਾ ਝੋਨਾ ਵੱਢ ਦਿਓ, ਕਣਕ ਬੀਜ ਦਿਓ, ਨਹੀਂ। ਕਹਿੰਦੇ ਭਾਈ ਪਰਮਾਤਮਾ ਦਾ ਨਾਮ ਜਪਣਾ, ਪਰਮਾਤਮਾ ਦੇ ਲੜ ਲੱਗਣਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਨਸ਼ੇ ਨਹੀਂ ਵਰਤਣੇ, ਨਸ਼ਿਆਂ ਦਾ ਤਿਆਗ ਕਰਨਾ, ਪਰਾਈਆਂ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਤੱਕਣੀ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਉਣਾ ਦਾ ਇਹ ਅਸੂਲ ਬਣਾਉਣਾ, ਜੀਵਨ ਬਣਾਉਣਾ। ਇਸ ਕਰਕੇ ਉਹ ਪਰਮਾਤਮਾ ਦੀ ਓਟ ਆਸਰਾ ਬਖਸ਼ਿਸ਼ ਕਰਦੇ ਹਨ।
ਚੰਦਨ ਚੰਦਨਾ ਸਰਦ ਰੁੱਤ,
ਕਿਰਪਾ ਕਰਦੇ ਹਨ ਕਿ ਚੰਦਰਮਾ ਠੰਡਾ ਮੰਨਿਆ ਗਿਆ, ਚੰਦਨ ਦਾ ਬ੍ਰਿਸ਼ ਵੀ ਠੰਡਾ ਮੰਨਿਆ ਗਿਆ ਹੈ ਅਤੇ ਸਰਦ ਰੁੱਤ ਠੰਡੀਆਂ ਮੰਨੀਆਂ ਗਈਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਠੰਡੀਆਂ ਨਹੀਂ ਹਨ।
ਭੂਲ ਨਾ ਮਿਟਾਈ ਕਾਮ,
ਭਾਈ ਜੇ ਚੰਦਨ ਦੀ ਲੇਪ ਮੱਥਿਆਂ 'ਤੇ ਕਰਦੇ ਨੇ ਬ੍ਰਾਹਮਣ ਲੋਕ ਤਾਂ ਠੰਡਾ ਹੁੰਦਾ ਹੈ, ਚੰਦਰਮਾ ਦੀ ਚਾਂਦਨੀ ਥੱਲੇ ਬੈਠ ਕੇ ਸਿਮਰਨ ਕਰਦੇ ਨੇ ਵੀ ਸਾਡੇ ਹਿਰਦੇ 'ਚ ਠੰਡ ਪਵੇਗੀ, ਅਤੇ ਸਰਦ ਰੁੱਤ ਨੂੰ ਬੜਾ ਚੰਗਾ ਮੰਨਿਆ ਗਿਆ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਤੁਸੀਂ ਵੈਦਿਕ ਭਾਸ਼ਾ ਲਓ, ਜਿਹੜੇ ਚੰਦਨ ਦਾ ਬ੍ਰਸ਼ ਹੈ ਨਾ, ਇਹਦੇ ਦੁਆਲੇ ਬਹੁਤ ਸਾਰੇ ਸੱਪ ਇਕੱਠੇ ਹੋ ਜਾਂਦੇ ਨੇ, ਇਹਦੀ ਸਮਰੱਥਾ ਨਹੀਂ ਕਿ ਸੱਪਾਂ ਦੀ ਜ਼ਹਿਰ ਮੇਟ ਦੇਵੇ, ਨਹੀਂ ਮੇਟ ਸਕਦਾ। ਅਤੇ ਜਿਹੜਾ ਚੰਦਰਮਾ ਹੈ ਸਾਧ ਸਿੰਘ ਜੀ, ਚੰਦਰਮਾ ਦੀ ਚਾਂਦਨੀ ਦੇ ਥੱਲੇ ਸੁੱਤੇ ਹੋਏ ਵਿਛੋੜੇ ਵਾਲੇ ਜੀਵ, ਪੁਰਸ਼ ਔਰ ਔਰਤਾਂ, ਔਰਤਾਂ ਪਤੀ ਦੇ ਵਿਛੋੜੇ ਵਿੱਚ, ਜੀਵ ਪਰਮਾਤਮਾ ਦੇ ਵਿਛੋੜੇ ਵਿੱਚ ਸੜਦੇ ਰਹਿੰਦੇ ਨੇ, ਚੰਦਰਮਾ ਦੀਆਂ ਕਿਰਨਾਂ ਉਹਨਾਂ ਨੂੰ ਠੰਡ ਨਹੀਂ ਦੇ ਸਕਦੀਆਂ। ਅਤੇ ਜਿਹੜੀ ਸਰਦ ਰੁੱਤ ਹੈ, ਜੇ ਕਿਸੇ ਨੂੰ ਸੜਕੇ ਦਾ ਰੋਗ ਹੋ ਜਾਵੇ ਨਾ, ਅਤੇ ਐਨ ਬਾਹਰ ਬਰਫਾਂ ਜੰਮੀਆਂ ਹੁੰਦੀਆਂ, ਅਤੇ ਜਿਹੜਾ ਜੀਵ ਅੰਦਰ ਰਜਾਈ 'ਚ ਪਿਆ ਹੈ, ਉਹ ਰਜਾਈ 'ਚੋਂ ਪੈਰ ਬਾਹਰ ਕੱਢ ਕੇ ਪਿਆ ਹੁੰਦਾ ਕਿ ਮੇਰੇ ਪੈਰ ਸੜਦੇ ਨੇ, ਇਹਨਾਂ 'ਚ ਵੀ ਇਹ ਠੰਡੀਆਂ ਨਹੀਂ ਹਨ। ਮਹਾਰਾਜ ਕਹਿੰਦੇ ਮੂਲ ਨਾ ਮਿਟੀ ਘਾਮ। ਇਸ ਵਾਸਤੇ ਭਾਈ ਜਿਹੜੀ ਤਪਸ਼ ਹੈ, ਜਿਹੜੀ ਕਾਮ ਕ੍ਰੋਧ ਅਹੰਕਾਰ ਦੀਆਂ ਤ੍ਰਿਸ਼ਨਾ ਕਿਰਨਾਂ ਹਨ, ਅਗਿਆਨ ਦਾ ਸੂਰਜ ਹੈ, ਇਹਦੀਆਂ ਜਿਹੜੀਆਂ ਕਿਰਨਾਂ ਦੀ ਘਾਮ ਜਿਹੜੀ ਧੁੱਪ ਹੈ ਕਦੇ ਮਿਟ ਨਹੀਂ ਸਕਦੇ।
ਸੀਤਲ ਥੀਵੈ ਨਾਨਕਾ,
ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ, ਫਿਰ ਕਿਵੇਂ ਇਹ ਤਪਸ਼ ਮਿਟ ਸਕਦੀ ਹੈ? ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਲਓ ਸੁਣੋ ਭਾਈ, ਇਸ ਤਰ੍ਹਾਂ ਇਹ ਤਪਸ਼ ਸਾਰੀ ਖਤਮ ਹੋ ਸਕਦੀ ਹੈ।
ਸੀਤਲ ਥੀਵੈ ਨਾਨਕਾ ਜਪੰਦੜ ਹਰ ਨਾਮ,
ਕਹਿੰਦੇ ਇੱਕਦਮ ਠੰਡ ਪੈ ਜਾਵੇਗੀ ਜੇ ਵਾਹਿਗੁਰੂ ਦਾ ਨਾਮ ਜਪਾਂਗੇ। ਸਾਰੀ ਸੰਗਤ ਕਰਿਓ ਕਿਰਪਾ ਭਾਈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਗੱਜ ਕੇ ਬੋਲੋ ਸਾਰੇ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਿਗੁਰੂ ਦਾ ਹੁਕਮ ਹੈ ਹਰ ਹਰ ਨਾਮ ਜਪਾਉਂਦਿਆਂ ਕਛ ਨਾ ਕਹੈ ਜਮਕਾਲ, ਜਮਕਾਲ ਦੀ ਤਪਸ਼ ਵੀ ਨਹੀਂ ਲੱਗ ਸਕਦੀ। ਇਸ ਵਾਸਤੇ ਭਾਈ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਸਦੀਵ ਤੌਰ 'ਤੇ ਆਤਮਿਕ ਠੰਡ ਮਿਲ ਜਾਂਦੀ ਹੈ।
ਪੌੜੀ ਚਰਨ ਕਮਲ ਕੀ ਓਟ,
ਜਿਨ੍ਹਾਂ ਨੂੰ ਭਾਈ ਪਰਮਾਤਮਾ ਦੇ ਨਾਮ ਦੀ ਸ਼ਬਦ ਦੀ ਓਟ ਹੈ, ਆਸਰਾ ਹੈ,
ਉਦਰੇ ਸਗਲ ਜਨ,
ਕਹਿੰਦੇ ਭਾਈ ਉਹ ਸਾਰੇ ਉਧਰ ਜਾਂਦੇ ਨੇ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਭਾਵੇਂ ਗੁਰਬਾਣੀ ਵਿੱਚ ਉਸ ਵਕਤ ਦੇ ਜਿਹੜੇ ਵੱਡੇ ਵੱਡੇ ਪਾਪੀ ਸਨ ਉਹਨਾਂ ਦਾ ਜ਼ਿਕਰ ਆਇਆ, ਮਹਾਰਾਜ ਨੇ ਕੀਤਾ ਹੈ, ਜਾਮਲ ਦਾ ਕੀਤਾ, ਗਣਕਾ ਦਾ ਕੀਤਾ, ਗਜਪਤ ਦਾ ਕੀਤਾ, ਇਸ ਤਰ੍ਹਾਂ ਮਹਾਰਾਜ ਨੇ ਕੁਝ ਜ਼ਿਕਰ ਕੀਤੇ ਨੇ। ਪਰ ਅੱਜ ਤੱਕ ਸਾਧ ਸੰਗਤ ਬੇਅੰਤ ਜੀਵ, ਕਿਸੇ ਦੀਆਂ ਅੱਖਾਂ ਪਰਤਾਈਆਂ, ਕਿਸੇ ਦਾ ਕੋਹੜ ਰੋਗ ਦੂਰ ਹੋ ਗਿਆ, ਕੋਈ ਤੰਦਰੁਸਤ ਹੋ ਗਿਆ। ਸਾਧ ਸੰਗਤ ਜੀ, ਇਹ ਮਹਾਰਾਜ ਦੀ ਐਸੀ ਕਿਰਪਾ, ਅੱਠੇ ਪੈਰ ਇਸ ਪਾਵਨ ਸਰੋਵਰ 'ਚ, ਪਾਵਨ ਸ੍ਰੀ ਹਰਿਮੰਦਰ ਸਾਹਿਬ 'ਚ, ਅਥਵਾ ਜਿੱਥੇ ਵੀ ਗੁਰੂ ਕੀ ਬਾਣੀ ਦਾ ਜਾਪ ਹੁੰਦਾ ਹੈ, ਇਹ ਅੱਜ ਵੀ ਸ਼ਕਤੀ ਵਰਤ ਰਹੀ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹੜੇ ਵੀ ਭਾਈ ਚਰਨ ਕਮਲਾਂ ਦੀ ਓਟ, ਭਾਵ ਚਿੱਤ ਚਰਨ ਨਾਮ, ਨਾਮ ਦੀ ਜਿਹੜੇ ਓਟ ਆਸਰਾ ਤੱਕ ਲੈਂਦੇ ਨੇ, ਉਹ ਸਾਰੇ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ।
ਸੁਣ ਪ੍ਰਤਾਪ ਗੋਬਿੰਦ,
ਕਹਿੰਦੇ ਕਿਉਂਕਿ ਭਾਈ ਉਹਨਾਂ ਨੇ ਉਹ ਪ੍ਰਤਾਪ, ਸ਼ਕਤੀ, ਬਲ, ਤਾਕਤ ਸੁਣ ਲਈ ਉਸ ਗੋਬਿੰਦ ਮਾਲਕ ਦੀ, ਕਿ ਉਹਦੀ ਏਡੀ ਵੱਡੀ ਤਾਕਤ ਹੈ, ਉਹ ਛਿਣ ਮਾਤਰ ਦੇ ਵਿੱਚ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਜੀਵਾਂ ਦਾ ਆਧਾਰ ਕਰ ਦਿੰਦਾ ਹੈ। ਛਿਣ ਮਾਤਰ ਦੇ ਵਿੱਚ ਜੇ ਉਹ ਚਾਹਵੇ, ਛਿਣਮੈ ਰਾਉ ਰੰਕ ਕੋ ਕਰੀ, ਰਾਉ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸੁਖਨਾਵਾ, ਇਹ ਜਾ ਕੋ ਵਿਵਹਾਰੇ, ਇਹ ਤਾਂ ਉਹਦੇ ਵਿਵਹਾਰ ਹੈ। ਇਸ ਕਰਕੇ ਇਹ ਪ੍ਰਤਾਪ ਸੁਣ ਲਿਆ ਗੁਰੂ ਕੇ ਪਿਆਰਿਆਂ ਨੇ, ਤਾਂ ਭਾਈ ਪਰਮਾਤਮਾ ਦੇ ਨਾਮ ਦੀ ਓਟ ਫੜ ਲਈ।
ਨਿਰਭਉ ਭਈ ਮਨ,
ਜਿਨ੍ਹਾਂ ਨੇ ਭਾਈ ਇਹ ਪ੍ਰਤਾਪ ਸੁਣ ਲਿਆ, ਨਿਰਭਉ ਜਪੈ ਸਗਲ ਭਉ ਮਿਟੈ, ਤੇ ਫਿਰ ਉਹਨਾਂ ਦਾ ਮਨ ਕਿਸ ਗੱਲ ਤੋਂ ਨਿਰਭਉ ਹੋ ਗਿਆ? ਉਹਨਾਂ ਦਾ ਮਨ ਹੋ ਗਿਆ ਨਿਰਭਉ ਜੰਮਣ ਮਰਨ ਤੋਂ, ਉਹਨਾਂ ਦਾ ਮਨ ਨਿਰਭਉ ਹੋ ਗਿਆ 84 ਲੱਖ ਦੀ ਜੂਨ ਤੋਂ, ਉਹਨਾਂ ਦਾ ਮਨ ਨਿਰਭਉ ਹੋ ਗਿਆ ਕਿ ਸਾਡੇ ਨਾਲ ਕੀ ਬਣੇਗਾ, ਕਿਵੇਂ ਬਣੇਗਾ, ਇਸ ਗੱਲ ਤੋਂ ਨਿਰਭਉ ਹੋ ਗਏ। ਸਤਿਗੁਰੂ ਪਾਤਸ਼ਾਹ ਜੀ ਨੇ, ਦਸਵੇਂ ਪਾਤਸ਼ਾਹ ਜੀ, ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਵਿੱਚ ਸਜੇ ਹੋਏ ਨੇ। ਜਿਵੇਂ ਅੱਜ ਸਾਡੇ ਮਨਾਂ ਦੇ ਵਿੱਚ ਕਈ ਸਾਰੇ ਸਵਾਲ ਪੈਦਾ ਹੁੰਦੇ ਨੇ, ਸੁਭਾਵਿਕ ਹੈ, ਜਿਹੜੇ ਜਗਿਆਸੂ ਹੈ, ਨਾਮ ਜਪਣ ਵਾਲੇ, ਉਹਨਾਂ ਦੇ ਮਨ 'ਚ ਵੀ ਪੈਦਾ ਹੁੰਦੇ ਕਿ ਅਸੀਂ ਪਰਮਾਤਮਾ ਦਾ ਨਾਮ ਕਿੰਨਾ ਕੁ ਜਪ ਲਵਾਂਗੇ, ਪਰਮਾਤਮਾ ਤਾਂ ਬੇਅੰਤ ਹੈ, ਬੇਅੰਤ ਪ੍ਰਭੂ ਨੂੰ ਕਿਵੇਂ ਜਪ ਲਵਾਂਗੇ ਅਸੀਂ? ਅਤੇ ਫਿਰ ਜੇ ਉਹ ਚਾਹੇਗਾ ਤਾਂ ਆਪੇ ਹੀ ਜਪਾ ਲਵੇਗਾ ਜਿਸਨੇ ਸਾਨੂੰ ਪੈਦਾ ਕੀਤਾ ਹੈ। ਜੇ ਉਹ ਨਹੀਂ ਚਾਹੁੰਦਾ ਅਸੀਂ ਨਾਮ ਜਪੀਏ ਤਾਂ ਫਿਰ ਅਸੀਂ ਕਿਵੇਂ ਜਪ ਲਵਾਂਗੇ? ਇਹ ਸਵਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਮਹਾਰਾਜ ਨੂੰ ਕਲਗੀਧਰ ਮਹਾਰਾਜ ਨੂੰ ਕੀਤੇ, ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਸ਼ਾਮ ਦਾ ਦੀਵਾਨ ਸਜੇਗਾ, ਸਜੇ ਦੀਵਾਨ ਵਿੱਚ ਤੁਹਾਨੂੰ ਸਾਰੇ ਜਵਾਬਾਂ ਦਾ ਉੱਤਰ ਦੇਵਾਂਗੇ। ਸਤਿਵਚਨ ਮਹਾਰਾਜ, ਬੜੀਆਂ ਸੰਗਤਾਂ ਚਾਹ ਦੇ ਨਾਲ, ਉਸਤਾ ਦੇ ਨਾਲ ਸਜ ਕੇ ਬੈਠੀਆਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਕਿਰਪਾ ਕਰਨੀ ਹੈ, ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਮਿਲਣਾ। ਗੁਰੂ ਕੇ ਸਿੱਖ ਸ਼ਰਧਾਲੂ ਸਨ, ਤਰਕਵਾਦੀ ਨਹੀਂ ਸਨ, ਮਨ ਵਿੱਚ ਚਾਹ ਰੱਖਦੇ ਸਨ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਿੱਤਰ ਨਾਟਕ ਦੇ ਵਿੱਚ ਇਹ ਕਿਰਪਾ ਕੀਤੀ, ਫਿਰ ਬਾਅਦ 'ਚ ਅੰਕਿਤ ਕੀਤਾ, ਪਹਿਲਾਂ ਉਪਦੇਸ਼ ਬਖਸ਼ਿਆ ਮਹਾਰਾਜ ਨੇ। ਕਹਿੰਦੇ ਭਾਈ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਇੱਕ ਗੱਲ ਯਾਦ ਰੱਖੋ ਕਿ ਉਹਦੀ ਮਹਿਮਾ ਪੂਰੀ ਕੋਈ ਨਹੀਂ ਕਰ ਸਕਦਾ। ਜੇ ਕੋਈ ਕਹੇ ਮੈਂ 10 ਸਾਲ ਕਰ ਲਿਆ ਜੀ, ਮੈਂ ਚੁਲੀਸਾ ਕੱਟ ਲਿਆ ਜੀ, ਮੈਨੂੰ ਇੰਨੇ ਸਾਲ ਹੋ ਗਏ ਜੀ, ਕੋਈ ਫਰਕ ਤਾਂ ਪਿਆ ਨਹੀਂ ਜੀ, ਕਹਿੰਦੇ ਇਹ ਮਨ ਦੇ ਵਿੱਚ ਸਵਾਲ ਆਉਂਦੇ ਹੈ ਨਾ ਵੀ ਮੇਰੇ ਵਿੱਚ ਸ਼ਕਤੀ ਨਹੀਂ ਆਈ, ਮੈਨੂੰ ਬਚਨ ਸਿੱਧੀ ਨਹੀਂ ਹੋਈ, ਇਹੋ ਜਿਹੇ ਬੜੇ ਬਚਨ ਮਨ ਵਿੱਚ ਆ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇੱਕ ਗੱਲ ਨੂੰ ਮਨ ਵਿੱਚ ਸ਼ਰਧਾ ਭਾਵਨਾ ਦੇ ਨਾਲ ਪਰਪੱਕ ਕਰੋ ਕਿ ਗੁਰੂ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹਦੇ ਗੁਣਾਂ ਨੂੰ ਕੋਈ ਪੂਰਾ ਨਹੀਂ ਗਾ ਸਕਦਾ। ਮਹਾਰਾਜ ਨੇ ਫਰਮਾਇਆ ਤੁਮਰੀ ਮਹਿਮਾ ਅਪਰ ਪਾਰਾ, ਜਾ ਕੇ ਲਖਿਓ ਨਾ ਕਿਹਨੂੰ ਪਾਰਾ, ਕਹਿੰਦੇ ਕਿਸੇ ਨੇ ਪਾਰਾ ਬਾਰੇ ਦਾ ਲਿਖਿਆ ਨਹੀਂ, ਸਮਝਿਆ ਨਹੀਂ। ਅਤੇ ਫਿਰ ਮਹਾਰਾਜ ਜੇ ਉਹਦਾ ਪਾਰਾਵਾਰ ਹੀ ਨਹੀਂ ਕਿਸੇ ਨੇ ਲਿਖਿਆ ਤਾਂ ਫਿਰ ਸਾਡੇ ਉੱਪਰ ਕਿਰਪਾ ਕਿਵੇਂ ਹੋਵੇਗੀ? ਮਹਾਰਾਜ ਕਹਿੰਦੇ ਇਹ ਵੀ ਕੀ ਖਿਆਲ ਰੱਖੋ ਕਿ ਉਹ ਦਿਆਲੂ ਹੈ, ਉਹ ਦਇਆ ਦਾ ਘਰ ਹੈ, ਦੇਵਨ ਦੇਵ ਰਾਜਨ ਕੇ ਰਾਜਾ, ਦੀਨ ਦਿਆਲ ਗਰੀਬ ਨਵਾਜਾ। ਅੱਛਾ ਮਹਾਰਾਜ, ਅਤੇ ਮਹਾਰਾਜ ਅਸੀਂ ਤਾਂ ਇੱਕ ਹੀ ਪਾਠ ਮਸਾਂ ਕਰਦੇ ਹਾਂ, ਅਸੀਂ ਨਾਮ ਕਿੰਨਾ ਕੁ ਜਪ ਲਵਾਂਗੇ। ਮਹਾਰਾਜ ਕਹਿੰਦੇ ਕਿਹਾ ਤਾਂ ਹੈ ਕਿ ਭਾਈ ਉਹ ਕਿਰਪਾ ਕਰ ਸਕਦਾ ਹੈ। ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਲਓ ਸੁਣੋ, ਜੇ ਉਹਦੀ ਕਿਰਪਾ ਹੋਵੇ ਨਾ ਫਿਰ ਦੋਹਰਾ, ਕਹਿੰਦੇ ਨੇ ਦੋਹਰਾ, ਮੋਕ ਉੱਚਰਾ ਸ਼ਾਸਤਰ ਖੱਟ, ਪਿੰਡ ਗਿਰਨ ਚੜ੍ਹ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਿੰਦੇ ਭਾਈ ਸਮਝੋ ਇਸ ਗੱਲ ਨੂੰ, ਜੇ ਉਹਦੀ ਕਿਰਪਾ ਹੋਵੇ ਨਾ ਤੁਸੀਂ ਇਹ ਨਾ ਸਮਝੋ ਕਿ ਅਸੀਂ ਕਰ ਨਹੀਂ ਸਕਦੇ, ਤੁਸੀਂ ਕਰ ਸਕਦੇ ਹਾਂ। ਅੰਧ ਲਖੈ ਬਦਰੋ ਸੁਣੈ, ਕਹਿੰਦੇ ਮੂੰਹ ਉੱਚਰਾ ਸ਼ਾਸਤਰ ਖੱਟ, ਕਹਿੰਦੇ ਛੇ ਸ਼ਾਸਤਰਾਂ ਨੂੰ ਉਚਾਰਨ ਕਰ ਸਕਦਾ ਜਵਾਨੀ ਗੂੰਗਾ ਬੰਦਾ। ਕਰਾਤਾ ਸੀ ਨਾ ਪ੍ਰਤੱਖ ਅੱਠਵੇਂ ਪਾਤਸ਼ਾਹ ਜੀ ਨੇ ਪੰਜੋਖਰਾ ਸਾਹਿਬ ਵਿਖੇ, ਅਤੇ ਕਹਿੰਦੇ ਮੂਕ ਉੱਚਰਾ ਸ਼ਾਸਤਰ ਖੱਟ, ਪਿੰਗ ਗਿਰਨ ਚੜ੍ਹ ਜਾਏ, ਕਹਿੰਦੇ ਭਾਈ ਪਿੰਗਲਾ ਪਹਾੜ 'ਤੇ ਚੜ੍ਹ ਸਕਦਾ ਜੇ ਉਹਦੀ ਕਿਰਪਾ ਹੋਵੇ। ਸ਼ਰਧਾ ਰੱਖੋ ਮਹਾਰਾਜ 'ਤੇ, ਤਰਕ ਨਾ ਰੱਖੋ। ਅਤੇ ਫਿਰ ਅੰਧ ਲਖਾ ਹੈ, ਜਿਹੜਾ ਅੰਧਾ ਬੰਦਾ ਹੈ ਉਹਨੂੰ ਦਿਸਣ ਲੱਗ ਸਕਦਾ ਹੈ, ਬਦਰੋ ਸੁਣਾ ਹੈ ਬੋਲੇ ਆਦਮੀ ਨੂੰ ਸੁਣਨ ਲੱਗ ਸਕਦਾ ਹੈ, ਜੋ ਕਾਲ ਕਿਰਪਾ ਕਰਾਏ। ਪਰ ਮਰਜ਼ੀ ਉਹਦੀ ਹੈ, ਦਾਵਾ ਨਹੀਂ ਸਾਡਾ ਕੋਈ, ਇਹ ਉਹਦੀ ਮਰਜ਼ੀ ਹੈ। ਅਤੇ ਫਿਰ ਕਲਗੀ ਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ, ਮਿਹਰ ਕਰੋ, ਉਹਨੂੰ ਜਪੀਏ ਕਿਵੇਂ। ਮਹਾਰਾਜ ਕਹਿੰਦੇ ਇੱਕ ਭਾਈ ਮਨ ਵਿੱਚ ਸ਼ਰਧਾ ਰੱਖਿਓ, ਸ਼ਰਧਾ ਰੱਖ ਕੇ ਇਹ ਕਹਿਣਾ ਕਿ ਮਹਾਰਾਜ ਸਾਡੀ ਜਿਹੜੀ ਸੋਚ ਹੈ, ਸਾਡੀ ਸੋਚਣੀ ਹੈ, ਸਾਡੀ ਬੁੱਧ ਹੈ, ਉਹ ਤੁਛ ਹੈ, ਉਹ ਛੋਟੀ ਹੈ। ਤੇਰੀ ਮਹਿਮਾ ਬਹੁਤ ਅਪਰ ਉਪਾਰ ਹੈ, ਤੇਰੇ ਗੁਣ ਕਥਨ ਨਹੀਂ ਕੀਤੇ ਜਾ ਸਕਦੇ, ਪਰ ਸਾਡੀ ਅਰਦਾਸ ਬੇਨਤੀ ਇੱਕ ਜ਼ਰੂਰ ਸੁਣ ਲਓ। ਅਤੇ ਚੌਪਈ ਮਹਾਰਾਜ ਨੇ ਵਿਚਿੱਤਰ ਨਾਟਕ ਦੋਹਰੇ ਤੋਂ ਅੱਗੇ ਸਮਝਾਈ ਸਾਨੂੰ, ਫਿਰ ਕਹਿੰਦੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ, ਹਮ ਨਾ ਸੰਗਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਇਹ ਮਨ ਵਿੱਚ ਸ਼ਰਧਾ ਰੱਖਣੀ ਹੈ। ਅਤੇ ਜੇ ਕਹੇ ਕਿ ਮੈਂ ਕਥਾ ਕਰਦਾ, ਮੈਂ ਜਾਪ ਕਰਦਾ ਹੈ, ਅਤੇ ਮਹਾਰਾਜ ਕਹਿੰਦੇ ਕਹਾਂ ਲੱਗਾ ਇਹ ਕੀਟ ਬਖਾਨਾ ਹੈ, ਤੁਮਰੀ ਮਹਿਮਾ ਤੋਰ ਪ੍ਰਭ ਜਾਣਾ ਹੈ। ਮਹਾਰਾਜ ਤੇਰੀ ਮਹਿਮਾ ਨੂੰ ਕੌਣ ਕੱਥ ਦੇਵੇਗਾ, ਨਹੀਂ ਨਾ ਦੱਸ ਸਕਦਾ। ਕਹਿੰਦੇ ਮਹਾਰਾਜ ਕਿਉਂ ਦੱਸ ਕਿਉਂ ਨਹੀਂ ਸਕਦਾ? ਅਤੇ ਸਤਿਗੁਰੂ ਜੀ ਫਰਮਾਉਂਦੇ ਨੇ, ਪਿਤਾ ਜਨਮ ਜੇ ਪੂਤ ਨਾ ਪਾਵੈ, ਕਵਨ ਤੁਮਨ ਕਾ ਭੇਦ ਬਤਾਵੈ। ਕਹਿੰਦੇ ਜਿਵੇਂ ਪਿਤਾ ਨੂੰ ਮਾਤਾ ਹੀ ਦੱਸਦੀ ਨਾ ਵੀ ਤੇਰਾ ਪਿਤਾ ਹੈ, ਪਿਤਾ ਦੱਸਦਾ ਮੈਂ ਤੇਰਾ ਬਾਪੂ ਹਾਂ, ਇੱਦੋਂ ਵੱਧ ਤਾਂ ਸਾਨੂੰ ਕੁਛ ਪਤਾ ਨਹੀਂ। ਅਤੇ ਕਹਿੰਦੇ ਤੇਰਾ ਭੇਦ ਕੌਣ ਬਤਾ ਦੇਗਾ, ਤੂੰ ਕਿੱਥੋਂ ਪੈਦਾ ਹੋਇਆ, ਤੇਰੇ 'ਚ ਕਿੰਨੀ ਸ਼ਕਤੀ ਹੈ, ਤੂੰ ਕਿਵੇਂ ਕਿਰਪਾ ਕਰਦਾ ਹੈ, ਇਸ ਗੱਲ 'ਚ ਨਾ ਪਾਓ। ਅਤੇ ਫਿਰ ਤੁਮਰੀ ਪ੍ਰਭਾ ਤੁਮੇ ਪ੍ਰਭ ਜਾਣੋ, ਤੁਮਰੀ ਪ੍ਰਭਾ ਤੁਮੇ ਬਣੇ ਆਈ, ਔਰਨ ਤੇ ਨਾ ਜਾਤ ਬਤਾਈ। ਇਹ ਮਹਾਰਾਜ ਕਹਿੰਦੇ ਭਾਈ ਇਹ ਮਨ ਵਿੱਚ ਸ਼ਰਧਾ ਰੱਖੋ ਕਿ ਮਹਾਰਾਜ ਅਸੀਂ ਤਾਂ ਆਪ ਦੀ ਕਿਰਪਾ ਨਾਲ ਆਪ ਜੀ ਦਾ ਜਾਪ ਕਰਦੇ ਹਾਂ, ਆਪ ਜੀ ਨੂੰ ਯਾਦ ਕਰਦੇ ਹਾਂ, ਪਰ ਜਿਹੜੀ ਤੇਰੀ ਮਹਿਮਾ ਹੈ ਨਾ, ਇਹ ਤਾਂ ਆਪ ਹੀ ਜਾਣਦੇ ਹੋ, ਹੋਰ ਕੋਈ ਤੇਰੀ ਮਹਿਮਾ ਨੂੰ ਸੰਪੂਰਨ ਤੌਰ 'ਤੇ ਨਹੀਂ ਜਾਣ ਸਕਦਾ। ਤੁਮਰੀ ਕਿਰਿਆ ਤੁਮੇ ਪ੍ਰਭ ਜਾਣੋ, ਊਚ ਨੀਚ ਕਾ ਸਖਤ ਬਖਾਨੋ। ਜਦੋਂ ਇਹ ਗੱਲ ਹੋਈ ਤਾਂ ਮਹਾਰਾਜ ਕਿਰਪਾ ਕਰੋ, ਬਹੁਤ ਕਈ ਨਾਮ ਜਪਦੇ ਹੋਣੇ ਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ੇਸ਼ ਨਾਗ ਸਿਰ ਸੁਹੰਸ ਬਣਾਇਓ, ਦੁਆਇਆ ਸੁਹੰਸ ਰਸਨਾ ਸੁਹਾਈ, ਰੜਤ ਅਬੇਲਗ ਨਾਮ ਪਾਰਾ, ਤਮਰਾ ਤਵੂ ਨ ਪਾਵਤ ਪਾਰਾ। ਕਹਿੰਦੇ ਹੁਣ ਤੱਕ ਲੱਗੇ ਸ਼ੇਸ਼ ਨਾਗ ਹਜ਼ਾਰਾਂ ਰਸਨਾ ਦੇ ਨਾਲ ਨਿਤ ਨਵਾਂ ਨਾਮ ਜਪਦੇ ਆ, ਪਰ ਤੇਰਾ ਪਾਰਾਵਾਰ ਨਹੀਂ ਪਾ ਸਕਦੇ। ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਕਰੋ ਕਿਰਪਾ, ਕੀ ਕਰਨਾ ਚਾਹੀਦਾ? ਅਤੇ ਮਹਾਰਾਜ ਕਹਿੰਦੇ ਪ੍ਰੇਮ ਭਗਤ ਤੁਮਰੀ ਜਬ ਗਹਿਓ, ਪ੍ਰੇਮ ਭਗਤ ਤੁਮਰੀ ਜਬ ਗਹਿਓ, ਛੋਰ ਕਥਾ ਸਭ ਹੀ ਤਬ ਕਹਿਓ। ਕਹਿੰਦੇ ਜਦੋਂ ਪ੍ਰੇਮਾ ਭਗਤ ਗ੍ਰਹਿਣ ਕਰ ਲਈ ਨਾ, ਫਿਰ ਕਹਿੰਦੇ ਆਹ ਕਥਾ ਛੱਡਤੀ ਵੀ ਨਾਮ ਜਪਣਾ ਚਾਹੀਦਾ, ਨਹੀਂ ਜਪਣਾ ਚਾਹੀਦਾ, ਕਿੰਨਾ ਕੁ ਜਪ ਲਵਾਂਗੇ, ਜਪੇ ਤੋਂ ਬਾਅਦ ਸਾਡਾ ਲਾਭ ਹੋਵੇਗਾ ਕਿ ਨਹੀਂ ਹੋਵੇਗਾ, ਇਹ ਸਾਰੀ ਕਥਾ ਫਿਰ ਛੱਡ ਦਿੰਦੇ ਨੇ। ਕਿਉਂਕਿ ਪ੍ਰੇਮ ਭਗਤ ਤੁਮਰੀ ਜਬ ਗਹਿਓ, ਤੇ ਤੁਹਾਡੀ ਪ੍ਰੇਮਾ ਭਗਤ ਗ੍ਰਹਿਣ ਕਰ ਲਈ, ਜਿਨ੍ਹਾਂ ਜਿਨ੍ਹਾਂ ਨੇ ਪ੍ਰੇਮਾ ਭਗਤ ਗ੍ਰਹਿਣ ਕੀਤੀ ਭਾਈ, ਉਹਨਾਂ ਦੇ ਪਾਰ ਉਤਾਰੇ ਬੇਅੰਤ ਮਹਾਰਾਜ ਨੇ ਦਰਜ ਕੀਤੇ ਨੇ। ਅਤੇ ਫਿਰ ਭਾਈ ਇਸ ਤਰ੍ਹਾਂ ਕਲਗੀ ਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸੋ ਆਪ ਫਰਮਾਉਂਦੇ ਹਨ ਕਿ ਸਤਿਗੁਰੂ ਪਾਤਸ਼ਾਹ ਜੀ ਜਿਵੇਂ ਆਪ ਜੀ ਨੂੰ, ਆਪ ਜੀ ਦਾ ਜਿਵੇਂ ਪ੍ਰਤਾਪ ਸੁਣਿਆ ਹੈ, ਤੇਰਾ ਨਾਮ ਸੁਣ ਕੇ ਸਾਰੇ ਉੱਧਰ ਜਾਂਦੇ ਹਨ,
ਟੁੱਟ ਨਾ ਆਵੇ ਮੂਲ,
ਉਹਨਾਂ ਨੂੰ ਕਦੇ ਵਾਸਤੇ ਟੋਟਾ ਨਹੀਂ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਨਾਮ ਦੇ ਭੰਡਾਰੇ ਭਰੇ ਰਹਿੰਦੇ ਆ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਾਇਆ ਨਿਧਾਨਾ ਰਤਨ ਲਾਲਤਾ ਕਾ ਕਛੂ ਨਾ ਮੋਲ ਭਰੇ ਭੰਡਾਰੇ ਖੂਟ ਤੋਲ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵਾਧੋ ਜਾਈਏ ਖਜ਼ਾਨੇ ਨਹੀਂ ਮੁੱਕਦੇ
ਸੱਚਿਆ ਨਾਮ ਧੰਨ
ਉਹਨਾਂ ਨੇ ਵਿਖਿਆ ਦਾ ਧੰਨ ਨਹੀਂ ਇਕੱਤਰ ਕੀਤਾ ਆ ਜ਼ਹਿਰ ਨਹੀਂ ਇਕੱਤਰ ਕੀਤੀ ਉਹਨਾਂ ਨੇ ਤਾਂ ਨਾਮ ਧਨ ਪਰਮਾਤਮਾ ਦਾ ਨਾਮ ਧਨ ਇਕੱਤਰ ਕੀਤਾ ਹੈ ਇਸ ਵਾਸਤੇ ਭਾਈ ਜਿਨ੍ਹਾਂ ਨੇ ਸੰਤਾਂ ਮਹਾਂਪੁਰਖਾਂ ਦੇ ਸੰਗਤ ਗ੍ਰਹਿਣ ਕਰ ਲਈ ਸੰਗਤ ਵਿੱਚ ਚਲੇ ਗਏ
ਵੱਡੇ ਪੁੰਨ
ਇਹ ਵੱਡੇ ਪੁੰਨਾਂ ਦੇ ਨਾਲ ਭਾਈ ਨਹੀਂ ਤੇ ਕਹਿਣਗੇ ਸੰਤ ਤਾਂ ਹੁੰਦੇ ਹੀ ਨਹੀਂ ਜੀ ਸੰਤ ਤਾਂ ਕੇਵਲ ਗੁਰੂ ਸਾਹਿਬ ਹੀ ਸੰਤ ਹੈ ਨਹੀਂ ਭਾਈ ਸੰਤ ਬੜੇ ਕਰਨੀ ਕਮਾਈ ਵਾਲੇ ਹਨ ਰਹੋ ਵਿਚਾਰ ਮਹਾਰਾਜ ਕਹਿੰਦੇ ਪਰ ਇਹ ਵੱਡੇ ਪੁੰਨਾਂ ਦੀ ਗੱਲ ਹੈ ਵੱਡੇ ਭਾਗਾਂ ਦੀ ਗੱਲ ਹੈ ਹਰ ਕੋਈ ਨਹੀਂ ਇਸ ਗੱਲ ਨੂੰ ਸਮਝ ਸਕਦਾ ਆਪਾਂ ਤਾਂ ਸਾਰੇ ਮਿਲ ਕੇ ਅਰਦਾਸ ਕਰੀਏ ਮਹਾਰਾਜ ਸਾਨੂੰ ਕੋਈ ਕਰਨੀ ਕਮਾਈ ਵਾਲਾ ਸੰਤ ਮਿਲਦਾ ਰਹੇ ਸਾਨੂੰ ਸੇਧ ਦਿੰਦਾ ਰਹੇ ਸਾਡੇ ਮਨ ਨੂੰ ਪ੍ਰਬੋਧਦਾ ਰਹੇ
ਆਠ ਪਹਿਰ ਹਰ ਧਿਆਈ
ਜਿਹੜਾ ਇਹੋ ਜਿਹਾ ਸੰਤ ਸਾਨੂੰ ਇਹ ਉਪਦੇਸ਼ ਦੇ ਦੇਵੇ ਕਿ ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਅੱਠੇ ਪਹਿਰ ਪਰਮਾਤਮਾ ਦੇ ਨਾਮ ਨੂੰ ਧਿਆਉਣ ਦਾ ਜਿਹੜਾ ਉਪਦੇਸ਼ ਬਖਸ਼ ਦੇਵੇ
ਹਰ ਜਸ ਨਿਤ ਸੁਣ
ਕਹਿੰਦੇ ਭਾਈ ਪਰਮਾਤਮਾ ਦੇ ਨਾਮ ਜਸ ਨੂੰ ਨਿਤਾ ਪਰਤੀ ਸੁਣਨਾ ਹੈ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਅੱਠੇ ਪਹਿਰ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਯਤਨ ਕਰਨਾ ਹੈ ਤੇ ਨਿਤਾ ਪਰਤੀ ਕਥਾ ਸੁਣਨੀ ਹੈ ਕੀਰਤਨ ਸੁਣਨਾ ਹੈ ਗੁਰਸਿੱਖਾਂ ਦੀ ਸੰਗਤ ਕਰਨੀ ਹੈ ਤਾਂ ਕਿ ਸਾਡੇ ਮਨ ਨੂੰ ਰੋਜ਼ਾਨਾ ਹੀ ਬਲ ਮਿਲਦਾ ਰਹੇ ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸਾਧ ਸੰਗਤ ਜੀ ਕਥਾ ਵਿਚਾਰਾਂ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋ ਗਈਆਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ ਅੱਗੇ ਤੋਂ ਸਮੱਤ ਬਖਸ਼ਣ ਗੁਰੂ ਕੀ ਸੰਗਤ ਸਮਰੱਥ ਹੈ ਸਭ ਕਿਰਪਾ ਕਰਿਓ ਭਾਈ ਔਗਣ ਦਾਸ ਦੇ ਜਾਣ ਕੇ ਛੱਡਦੇ ਨੇ ਉਪਦੇਸ਼ ਗੁਰੂ ਦਾ ਸਮਝ ਕੇ ਗ੍ਰਹਿਣ ਕਰਨਾ ਸੋ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜਿਹੜੇ ਕਿਰਪਾ ਕਰਕੇ ਸੰਗਤਾਂ ਦੇ ਦਰਸ਼ਨ ਕਰਵਾ ਦਿੰਦੇ ਹਨ ਸਮੂਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਗੁਰੂ ਕੇ ਪਹਿਰੇਦਾਰ ਸੇਵਾਦਾਰ ਗ੍ਰੰਥੀ ਸਿੰਘ ਰਾਗੀ ਸਿੰਘ ਬੇਅੰਤ ਸਿੰਘਾਂ ਦੇ ਦਰਸ਼ਨ ਹੁੰਦੇ ਨੇ ਜਿਨ੍ਹਾਂ ਦੀਆਂ ਬੜੀਆਂ ਵੱਡੀਆਂ ਕਮਾਈਆਂ ਨੇ ਉਹਨਾਂ ਦੇ ਦਰਸ਼ਨ ਹੋ ਜਾਂਦੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਜੀ
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ